And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਔਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਠੀਕ ਠਾਕ ਵਾਸੂ ਜੀ। ਖਬਰਾਂ ਅੱਜ ਕਾਫੀ ਨੇ, ਵੈਸੇ ਰੋਜ਼ ਹੀ ਕਈ ਹੁੰਦੀਆਂ। ਮੈਂ ਕਹਿੰਦਾ ਫਟਾਫਟ ਆਪਾਂ ਇੱਧਰਲੇ ਪਾਸੇ ਨੂੰ ਹੋਈਏ, ਸੋ ਦੈਟ ਵੱਧ ਤੋਂ ਵੱਧ ਜਾਣਕਾਰੀ ਸੁਣਨ ਨਾਲ ਸਾਂਝੀ ਕਰ ਸਕੀਏ।
ਜੀ ਜੀ।
ਅੱਛਾ, ਇੱਕ ਖਬਰ ਅੱਜ ਇਹ ਨਸ਼ਰ ਕੀਤੀ ਜਾ ਰਹੀ ਹੈ ਗਲੋਬਲ ਵੱਲੋਂ, ਇਹ ਸਟੋਰੀ ਐਕਸਕਲੂਸਿਵ ਤੌਰ 'ਤੇ ਬ੍ਰੇਕ ਕੀਤੀ ਜਾ ਰਹੀ ਹੈ ਕਿ BC ਦੇ ਇੱਕ MLA, ਉਹਨਾਂ ਦੇ ਉੱਪਰ ਬੜੇ ਗੰਭੀਰ ਦੋਸ਼ ਲੱਗੇ ਨੇ। ਜੋਰਡਨ ਕੀਲੀ, ਜਿਹੜੇ ਕਿ ਪੀਸ ਰਿਵਰ ਨੌਰਥ ਤੋਂ MLA ਨੇ, ਇਹ ਚੁਣੇ ਗਏ ਸੀ BC ਕੰਜ਼ਰਵੇਟਿਵ ਦੀ ਟਿਕਟ 'ਤੇ, ਮਤਲਬ ਉਸ ਪਾਰਟੀ ਵੱਲੋਂ ਜਦੋਂ ਇਲੈਕਸ਼ਨ ਹੋਇਆ ਸੀ। ਪਰ ਮੌਜੂਦਾ ਸਮੇਂ ਇਹ ਇੰਡੀਪੈਂਡੈਂਟ ਨੇ, ਕਿਉਂਕਿ ਜਦੋਂ ਡੈਲਿਸ ਬਰੋਡੀ ਨੂੰ ਪਾਰਟੀ 'ਚੋਂ ਬਾਹਰ ਕੀਤਾ ਗਿਆ ਸੀ, ਇਹ ਫਿਰ ਇੱਕ ਤਰ੍ਹਾਂ ਪ੍ਰੋਟੈਸਟ ਦੇ ਵਿੱਚ ਲਾਂਭੇ ਹੋ ਗਏ ਸੀ। ਇਹਨਾਂ ਦੇ ਉੱਪਰ ਵਾਸੂ ਜੀ ਬੜੇ ਸੰਗੀਨ ਦੋਸ਼ ਲੱਗੇ ਨੇ, ਸੈਕਸ਼ੂਅਲ ਅਸੋਲਟ ਦੇ ਦੋਸ਼ ਇਹਨਾਂ 'ਤੇ ਲੱਗੇ ਨੇ। ਪਰ ਇਹ ਆਫਕੋਰਸ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਗਲਤ ਨਹੀਂ ਕੀਤਾ। ਕੀ ਮਾਮਲਾ ਜੀ ਇਹ?
ਸੋ ਮਾਮਲਾ ਕੋਰਟਸ ਦੇ ਵਿੱਚ ਹੈ, ਅਤੇ ਹੁਣ ਮੇਨ ਗੱਲ ਇਹ ਹੈ ਦਾ ਪੋਲੀਟਿਕਸ ਅਰਾਊਂਡ ਇਟ, ਕਿ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਇਹ BC ਕੰਜ਼ਰਵੇਟਿਵ ਤੋਂ ਜਿੱਤੇ ਸਨ ਇਲੈਕਸ਼ਨ, ਪਰ ਜਦੋਂ ਡੈਲਿਸ ਬਰੋਡੀ, ਟਾਰਾ ਆਰਮਸਟਰੋਂਗ ਪਾਰਟੀ ਛੱਡ ਕੇ ਗਏ, ਜੋਰਡਨ ਕੀਲੀ ਵੀ ਨਾਲ ਸਨ। ਜੋਰਡਨ ਕੀਲੀ 1 BC ਦੇ ਵਿੱਚ ਸ਼ਾਮਲ ਨਹੀਂ ਸੀ ਹੋਏ, ਇਹਨਾਂ ਨੇ ਕਿਹਾ ਸੀ ਹੀ ਵਿਲ ਵੇਟ ਐਂਡ ਵਾਚ। ਸੋ ਉਹ ਚੰਗਾ ਇਹਨਾਂ ਦਾ ਫੈਸਲਾ ਰਿਹਾ, ਕਿਉਂਕਿ 1 BC ਹੁਣ ਉਹ 1 MLA ਪਾਰਟੀ ਰਹਿ ਗਈ ਹੈ, ਉਹਦੇ ਵਿੱਚ ਇਕੱਲੇ ਡੈਲਿਸ ਬਰੋਡੀ ਹੀ ਨੇ।
ਉਹ 1 ਦਾ ਨਨ ਕਦੋਂ ਹੋ ਜਾਏ ਪਤਾ ਨਹੀਂ,
ਕਿਉਂਕਿ ਉਹ ਵੀ ਰੀਕਾਲ ਪਟੀਸ਼ਨ ਫੇਸ ਕਰ ਰਹੇ ਨੇ। ਸੁਣਨ 'ਚ ਆ ਰਿਹਾ ਕਿ ਟਾਰਾ ਆਰਮਸਟਰੋਂਗ ਦੇ ਖਿਲਾਫ ਵੀ ਇੱਕ ਰੀਕਾਲ ਪਟੀਸ਼ਨ ਦੀ ਇੱਕ ਤਿਆਰੀ ਚੱਲ ਰਹੀ ਹੈ, ਪਟੀਸ਼ਨ ਮਾਈਟ ਬੀ ਸਬਮਿਟਿਡ ਸੂਨ। ਸੋ ਇਹ ਉਹ ਵਾਲੇ ਜੋਰਡਨ ਕੀਲੀ ਨੇ ਜਿਹੜੇ ਪਾਰਟੀ ਛੱਡ ਕੇ ਗਏ ਸੀ। ਹੁਣ ਇਹਨਾਂ ਨੇ ਕੈਰਲਿਨ ਫਿਨਲੇ ਨੂੰ ਐਂਡੋਰਸ ਕੀਤਾ ਸੀ, ਤੇ ਸ਼ਨੀਵਾਰ ਜਿਹੜੀ ਕਨਵੈਨਸ਼ਨ ਹੋਈ ਆ ਉੱਥੇ ਇਹ ਮੌਜੂਦ ਵੀ ਸਨ।
ਤੇ ਇੰਜ ਇਹ ਮਤਲਬ ਇਹ ਕਹਿ ਲਓ ਕਿ ਜਦੋਂ ਇਹ ਗੱਲ ਹੋ ਰਹੀ ਸੀ ਨਾ ਕਿ ਕੈਰੋਲਿਨ ਫਿਨਲੇ ਜਿਹੜੇ BC ਕੰਜ਼ਰਵੇਟਿਵ ਦੇ ਵਿੱਚ ਜੋ ਤਰੇੜਾਂ ਨਜ਼ਰ ਆ ਰਹੀਆਂ ਨੇ, ਕੀ ਉਹਨਾਂ ਨੂੰ ਆਪਸ ਦੇ ਵਿੱਚ ਵਾਪਸ ਜੋੜ ਸਕਣਗੇ ਕਿ ਨਹੀਂ, ਯੂਨਾਈਟ ਕਰ ਸਕਣਗੇ ਕਿ ਨਹੀਂ। ਅਤੇ ਕਈ ਓਬਜ਼ਰਵਰਸ ਵੱਲੋਂ ਇੱਕ ਐਗਜ਼ਾਮਪਲ ਵਜੋਂ ਜੋਰਡਨ ਕੀਲੀ ਦਾ ਨਾਮ ਦੱਸਿਆ ਜਾ ਰਿਹਾ ਸੀ ਵੀ ਜੋਰਡਨ ਕੀਲੀ ਵਰਗੇ ਜਿਹੜੇ ਪਾਰਟੀ ਛੱਡ ਕੇ ਜਾ ਚੁੱਕੇ MLAs ਨੇ, ਜੇ ਉਹ ਹੁਣ ਦੁਬਾਰਾ ਲਾਮਬੰਦ ਹੋ ਰਹੇ ਨੇ, ਤਾਂ ਇੱਕ ਇਸ ਗੱਲ ਦਾ ਸੰਕੇਤ ਹੈ ਵੀ ਕੁਝ ਜਿਹੜੇ ਟੁੱਟੇ ਹੋਏ MLA ਨੇ ਵਾਪਸ ਆ ਸਕਦੇ ਨੇ।
ਸੋ ਇਹ ਸੰਕੇਤ ਪੂਰੇ ਪੂਰੇ ਸਨ, ਅਤੇ ਕੈਰਲਿਨ ਫਿਨਲੇ ਨੇ ਵੀ ਆਪ ਕਹੀ ਸੀ ਗੱਲ ਇਹ ਕਿ ਉਹ ਜਿਹੜੇ ਪਾਰਟੀ ਛੱਡ ਕੇ ਜਾ ਚੁੱਕੇ MLAs ਨੇ ਉਹਨਾਂ ਨੂੰ ਰੀਚ ਆਊਟ ਕਰਨਗੇ, ਅਤੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਨਾਮ ਆ ਰਿਹਾ ਸੀ ਟਾਰਾ ਆਰਮਸਟਰੋਂਗ ਦਾ, ਜੋਰਡਨ ਕੀਲੀ ਦਾ, ਕਿ ਇਹਨਾਂ ਨੂੰ ਤਾਂ ਰੀਚ ਆਊਟ ਕੀਤਾ ਹੀ ਜਾ ਰਿਹਾ ਹੈ। ਸੋ ਇੱਕ ਸਟਰੋਂਗ ਪੋਸੀਬਿਲਿਟੀ ਬਣਦੀ ਜਾ ਰਹੀ ਸੀ ਦੈਟ ਬੋਥ ਆਫ ਦੈਮ ਮਾਈਟ ਕਮ ਬੈਕ ਟੂ ਦਾ ਪਾਰਟੀ ਫੋਲਡ, ਤੇ ਅਮੀਲੀਆ ਬੋਲਟਬੀ ਦਾ ਵੀ ਜ਼ਿਕਰ ਹੋ ਰਿਹਾ ਸੀ, ਉਹ ਵੀ ਸ਼ਾਇਦ ਆ ਜਾਣ, ਪਰ ਉਹ ਕੁਝ ਕੰਜ਼ਰਵੇਟਿਵ ਪਾਰਟੀ ਦੀਆਂ ਸੋਸ਼ਲ ਪਾਲਿਸੀਜ਼ ਨੂੰ ਲੈ ਕੇ ਥੋੜ੍ਹੇ ਜਿਹੇ ਉਹ ਚਿੰਤਤ ਸਨ, ਖਾਸ ਤੌਰ 'ਤੇ LGBTQ ਪਾਲਿਸੀ ਬਾਰੇ। ਸੋ ਉਹਨਾਂ ਥੋੜ੍ਹਾ ਮੇ ਬੀ ਇਫੀ ਸੀ, ਬਟ ਜੋਰਡਨ ਕੀਲੀ ਅਤੇ ਟਾਰਾ ਆਰਮਸਟਰੋਂਗ ਦਾ ਮੰਨਿਆ ਜਾ ਰਿਹਾ ਸੀ ਵੀ ਕਾਫੀ ਚਾਂਸ ਹੈ, ਸਟਰੋਂਗ ਚਾਂਸ ਹੈ ਕਿ ਉਹ ਆ ਜਾਣਗੇ। ਗੱਲ ਐਲਨੋ ਸਟਰਕੋ ਦੀ ਵੀ ਚੱਲਦੀ ਸੀ, ਪਰ ਦੱਸਿਆ ਜਾਂਦਾ ਕਿ ਐਲਨੋ ਸਟਰਕੋ ਨੇ ਕਿਹਾ ਵੀ ਜੇ ਟਾਰਾ ਆਰਮਸਟਰੋਂਗ ਹੋਣਗੇ ਪਾਰਟੀ ਵਿੱਚ ਫਿਰ ਮੈਂ ਨਹੀਂ
ਹੋਵਾਂਗੇ।
ਸੋ ਇਸ ਤਰ੍ਹਾਂ ਦੀ ਕਵੈਤ ਚੱਲ ਰਹੀ ਸੀ। ਹੁਣ ਸਾਨੂੰ ਪਤਾ ਹੈ ਕਿ ਇਸ ਸਾਲ ਮਾਰਚ ਦੇ ਅੰਤ ਵਿੱਚ ਹੌਨ ਚੈਨ, ਜਿਹੜੇ BC ਕੰਜ਼ਰਵੇਟਿਵ ਦੇ ਹੀ MLA ਸਨ, ਉਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਦੇ ਕੋਈ ਸੈਕਸ਼ੂਅਲ ਅਸੌਲਟ ਸੰਬੰਧੀ ਚਾਰਜਸ ਲੱਗੇ ਸਨ,
ਚੋਕਿੰਗ, ਅਟਰਿੰਗ ਥ੍ਰੈਟਸ ਦੇ ਚਾਰਜਸ ਉਹਨਾਂ ਤੇ ਲੱਗੇ ਸੀ,
ਤੇ ਉਦੋਂ ਟ੍ਰੈਵਰ ਹੈਲਫਰਡ ਇੰਟਰਨ ਲੀਡਰ ਸਨ ਪਾਰਟੀ ਦੇ, ਤੇ ਉਹਨਾਂ ਨੇ ਹੌਨ ਚੈਨ ਨੂੰ ਕੌਕਸ ਦੇ ਵਿੱਚੋਂ ਬਾਹਰ ਕਰ ਦਿੱਤਾ ਸੀ। ਹੁਣ ਜਿਹੜੇ ਇਹ ਜੋਰਡਨ ਕੀਲੀ ਨੇ, ਇਹ ਤਾਂ ਕੌਕਸ ਤੋਂ ਪਹਿਲਾਂ ਹੀ ਬਾਹਰ ਨੇ, ਇੰਡੀਪੈਂਡੈਂਟ ਨੇ, ਪਰ ਇਹ ਵਾਪਸ ਕੌਕਸ ਦੇ ਵਿੱਚ ਆਉਣ ਦੀ ਤਿਆਰੀ ਦੇ ਵਿੱਚ ਸੀਗੇ,
ਇੱਕ ਤਰ੍ਹਾਂ ਇਹ ਕਹਿ ਲਓ ਵੀ ਬੂਹੇ ਬਾਹਰ ਕੁਰਸੀ ਡਾਹ ਲਈ ਸੀ।
ਹਾਂ, ਸੋ ਵਾਪਸ ਆਉਣ ਦੀ ਤਿਆਰੀ ਦੇ ਵਿੱਚ ਸੀਗੇ। ਸੋ ਕੀ ਹੁਣ ਅਜੇ ਵੀ ਕੈਰਲਿਨ ਫਿਨਲੇ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਜਾਏਗਾ ਬੈਕ ਇਨ ਟੂ ਦਾ ਕੰਜ਼ਰਵੇਟਿਵ ਫੋਲਡ, ਜਾਂ ਫਿਰ ਉਹ ਕਹਿਣ ਕਿ ਵੀ ਨਹੀਂ, ਇਸ ਤਰ੍ਹਾਂ ਦੇ ਇਹ ਗੰਭੀਰ ਚਾਰਜਸ ਨੇ ਵੀ ਜਿੰਨੀ ਦੇਰ ਤੱਕ ਕੋਰਟ ਕੇਸ ਰਿਜ਼ੋਲਵ ਨਹੀਂ ਹੁੰਦਾ ਉਨੀ ਦੇਰ ਤੱਕ ਇਹਨਾਂ ਨੂੰ ਕੌਕਸ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਏਗੀ।
ਜੀ, ਜਿਹੜੇ ਜੋਰਡਨ ਕੀਲੀ ਦੇ ਉੱਪਰ ਜੋ ਦੋਸ਼ ਲੱਗੇ ਨੇ ਉਹਦੇ ਵਿੱਚ ਪਿਛਲੇ ਸਾਲ ਦਾ ਮਾਮਲਾ ਹੈ, ਕੋਈ ਸੈਕਸ਼ੂਅਲ ਅਸੌਲਟ ਦਾ ਸਪੈਸੀਫਿਕਲੀ
ਇਹਨਾਂ ਦੇ 2024 ਦਾ ਸ਼ਾਇਦ
2024 ਦਾ ਓਕੇ। ਸੋ ਪਿਛਲੇ, ਮਤਲਬ ਇਹ ਰੀਸੈਂਟ ਮਾਮਲਾ ਨਹੀਂ ਹੈ, ਇਹ ਪਿਛਲੇ ਸਾਲ ਜਾਂ 2 ਸਾਲ ਦੇ ਵਿੱਚ ਵਾਪਰੀ ਘਟਨਾ ਹੈ। ਅਤੇ ਜਿਹੜੇ ਵਿਅਕਤੀ ਇਨਵੋਲਵ ਨੇ ਉਹ ਇਹਨਾਂ ਨੂੰ ਜਾਣਦੇ ਨੇ ਪਹਿਲਾਂ ਤੋਂ, ਕਹਿੰਦੇ ਉਹ ਫੈਮਿਲੀ ਫਰੈਂਡ ਨੇ ਕੋਈ, ਅਤੇ ਜੋਰਡਨ ਕੀਲੀ ਦਾ ਇਹ ਕਹਿਣਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ, ਉਹ ਡਿਨਾਈ ਕਰ ਰਹੇ ਨੇ, ਅਤੇ ਕਹਿੰਦੇ ਮੈਂ ਇਸ ਚੀਜ਼ ਨੂੰ ਅਦਾਲਤ ਦੇ ਵਿੱਚ ਫਾਈਟ ਕਰਾਂਗਾ, ਆਪਣਾ ਜਿਹੜੀ ਇਨੋਸੈਂਸ ਆ ਉੱਥੇ ਪ੍ਰੂਵ ਕਰਾਂਗੇ। ਅਤੇ ਕਹਿੰਦੇ ਮੈਂ ਇਹ ਚਾਹੁੰਦਾ, ਉਹਨਾਂ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ, ਅਤੇ ਮੈਂ ਇਹ ਚਾਹੁੰਦਾ ਕਿ ਜਿਹੜੇ ਕੰਸਟੀਚੁਐਂਟਸ ਨੇ ਇਹਨਾਂ ਦੇ, ਜਿਹੜੇ ਪੀਸ ਰਿਵਰ ਨੌਰਥ ਦੇ ਇਹਨਾਂ ਦੇ ਕੰਸਟੀਚੁਐਂਟਸ ਨੇ, ਵੀ ਉਹਨਾਂ ਨੂੰ ਸਾਰੀ ਗੱਲ ਪਤਾ ਹੋਵੇ ਕਿ ਇਸ ਵੇਲੇ ਦੀ ਸਥਿਤੀ ਕੀ ਹੈ। ਸੋ ਇਸ ਵੇਲੇ BC ਦੀ ਸਿਆਸਤ ਦੇ ਵਿੱਚ ਅੱਜ ਜਿਹੜੀ ਇਹ ਖਬਰ ਹੈ, ਆਫਕੋਰਸ ਇੱਕ ਵੱਡੇ ਝਟਕੇ ਵਾਂਗੂ, ਇੱਕ ਭੂਚਾਲ ਵਾਂਗੂ ਲੈਂਡ ਕੀਤੀ ਆ।
ਹਾਂ ਤੇ ਸਾਨੂੰ ਪਤਾ ਕਿ ਇਸ ਵੇਲੇ ਸਾਡੇ ਲੈਜਿਸਲੇਚਰ ਦੇ ਵਿੱਚ ਜਿਹੜੇ ਸਮੀਕਰਨ ਨੇ ਸੋ ਇਲੈਕਸ਼ਨ ਤੋਂ ਬਾਅਦ BC ਕੰਜ਼ਰਵੇਟਿਵ ਪਾਰਟੀ ਦੇ ਕੋਲ 44 ਸੀਟਾਂ ਸਨ ਉਹ ਹੁਣ ਇਸ ਵੇਲੇ ਘੱਟ ਕੇ 38 ਰਹਿ ਚੁੱਕੀਆਂ ਨੇ
ਜੀ
6 ਜਿਹੜੇ ਉਹਨਾਂ ਦੇ MLA ਨੇ ਉਹ ਪਾਰਟੀ ਜਾਂ ਤਾਂ ਛੱਡ ਕੇ ਚਲੇ ਗਏ ਜਾਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਉਹ ਬਤੌਰ ਇੰਡੀਪੈਂਡੈਂਟ ਬੈਠੇ ਨੇ ਸੋ ਤਿੰਨਾਂ ਦਾ ਨਾਮ ਤਾਂ ਅਸੀਂ ਪਹਿਲਾਂ ਲਿਆ ਹੀ ਆ ਕਿ ਡੈਲਸ ਬਰੋਡੀ ਟਾਰਾ ਆਰਮਸਟਰੋਂਗ ਜਾਰਡਨ ਕੀਲੀ ਇਹ ਪਹਿਲੀ ਵੇਵ ਵਿੱਚ ਛੱਡ ਕੇ ਗਏ ਸੀ ਅਮੀਲੀਆ ਬੋਲਟ ਫਿਰ ਉਸ ਤੋਂ ਬਾਅਦ ਐਲਨੋ ਸਟਰਕੋ ਨੂੰ ਬਾਹਰ ਕੀਤਾ ਗਿਆ ਐਲਨੋ ਸਟਰਕੋ ਦੇ ਸਮਰਥਨ ਦੇ ਵਿੱਚ ਅਮੀਲੀਆ ਬੋਲਟ ਵੀ ਨਾਲ ਗਏ ਤੇ ਉਸ ਤੋਂ ਬਾਅਦ ਹੌਨ ਚੈਨ ਨੂੰ ਮਾਰਚ ਦੇ ਵਿੱਚ ਬਾਹਰ ਕੀਤਾ ਗਿਆ ਬਿਕੋਜ਼ ਆਫ ਦੀਸ ਚਾਰਜਸ ਸੋ ਹੁਣ ਦੇਖਦੇ ਹਾਂ ਕਿ ਇਹ ਜਿਹੜਾ ਇੰਡੀਪੈਂਡੈਂਸ ਦਾ ਨੰਬਰ ਘੱਟਦਾ ਤੇ BC ਕੰਜ਼ਰਵੇਟਿਵ ਦੇ MLA ਦਾ ਨੰਬਰ ਦੁਬਾਰਾ ਵੱਧਦਾ
ਪਰ ਜਿਹੜਾ ਵਧਣ ਦਾ ਇੱਕ ਚਾਂਸ ਸੀ
ਉਹ ਵਾਪਸ ਆਉਂਦੇ ਨੇ ਜਾਰਡਨ ਕੀਲੀ ਨੂੰ ਕੀ ਵਾਪਸ ਫੋਲਡ ਦੇ ਵਿੱਚ ਲਿਆ ਜਾਂਦਾ ਕਿ ਨਹੀਂ ਸੋ ਕੈਰਲਿਨ ਫਿਨਲੇ ਦੀ ਲੀਡਰਸ਼ਿਪ ਵਾਸਤੇ ਮੈਨੂੰ ਲੱਗਦਾ ਕਿ ਪਹਿਲਾ ਸਵਾਲ ਹੀ ਸ਼ਾਇਦ ਇਹ ਬਣ ਜਾਏਗਾ
ਪਰ ਆਈ ਥਿੰਕ ਵਾਸੂ ਜੀ ਇਹ ਸੌਖਾ ਸਵਾਲ ਆ ਕਿ ਇਹਦੇ ਵਿੱਚ ਹੁਣ ਉਹਨਾਂ ਨੂੰ ਇਹ ਆਖਣਾ ਕਿ ਜਦ ਤੱਕ ਇਹਦਾ ਨਿਪਟਾਰਾ ਨਹੀਂ ਹੁੰਦਾ ਸੀ ਉਦੋਂ ਤੱਕ ਇੰਤਜ਼ਾਰ ਕਰਾਂਗੇ ਕਹਿਣਾ ਸੌਖਾ ਜੇ ਜਾਰਡਨ ਕੀਲੀ ਇਸ ਵੇਲੇ ਕੌਕਸ ਦੇ ਮੈਂਬਰ ਹੁੰਦੇ ਆਈ ਥਿੰਕ ਵੱਡੀ ਪਰਖ ਲੀਡਰਸ਼ਿਪ ਦੀ ਫਿਰ ਉਸ ਮੌਕੇ ਤੇ ਹੋਣੀ ਸੀ
ਬਿਲਕੁਲ ਤੇ ਇਹ ਵੀ ਹੈ ਕਿ ਮਤਲਬ ਸ਼ੀ ਮਾਈਟ ਬੀ ਟੂ ਕਿਉਂਕਿ ਜਿਵੇਂ ਕਹਿ ਚੁੱਕੇ ਨੇ ਕਿ ਵੀ ਮੈਂ ਲੈਜਿਸਲੇਚਰ ਜਾਣ ਲਈ ਬੜੀ ਕਾਹਲੀ ਹਾਂ ਸੋ ਹੋ ਸਕਦਾ ਕਿ ਉਹ ਇੱਥੇ ਵੀ ਸਟਰੋਂਗ ਸਟੈਂਸ ਲੈਣ ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਤੇ ਕੋਈ ਗੱਲ ਨਹੀਂ ਵੀ ਉਹ ਆ ਜਾਣ ਤੇ ਕੋਰਟ ਕੇਸ ਤਾਂ ਚੱਲ ਰਿਹਾ ਸੋ ਦੇਖਦੇ ਹਾਂ
ਉਹੀ ਪੋਸੀਬਿਲਿਟੀਜ਼ ਦੇ ਵਿੱਚੋਂ
ਕਿਉਂਕਿ ਕੈਰਲਿਨ ਫਿਨਲੇ ਵੱਲੋਂ ਜਿਸ ਤਰ੍ਹਾਂ ਦੇ ਅਜੇ ਤੱਕ ਬਿਆਨ ਦਿੱਤੇ ਜਾ ਰਹੇ ਨੇ ਇਸ ਹਫ਼ਤੇ ਦੇ ਵਿੱਚ ਅਜੇ ਉਹਨਾਂ ਦੀ ਲੀਡਰਸ਼ਿਪ ਮੁਹਿੰਮ ਨੂੰ ਇੱਕ ਹਫ਼ਤਾ ਲੀਡਰਸ਼ਿਪ ਨੂੰ ਉਹਨਾਂ ਦੇ ਟੈਨਿਓਰ ਨੂੰ ਇੱਕ ਹਫ਼ਤਾ ਵੀ ਪੂਰਾ ਨਹੀਂ ਹੋਇਆ ਤੇ ਉਹਨਾਂ ਨੇ ਪਹਿਲੇ 3-4 ਦਿਨਾਂ ਦੇ ਵਿੱਚ ਹੀ ਕਾਫੀ ਚੱਕਵੇਂ ਜਿਹੇ ਬਿਆਨ ਦਿੱਤੇ ਨੇ
ਜੀ ਜੀ
ਸੋ ਉਹ ਥੋੜੀ ਜਿਹੀ ਵੱਖਰੀ ਸੋਚ ਦੇ ਲੀਡਰ ਨੇ
ਜੀ
ਸੋ ਦੇਖਦੇ ਹਾਂ ਕਿ ਉਹ ਜਾਰਡਨ ਕੀਲੀ ਦੇ ਮਸਲੇ ਨੂੰ ਕਿਵੇਂ ਹੈਂਡਲ ਕਰਦੇ ਨੇ
ਜੀ ਬਿਲਕੁਲ ਅੱਛਾ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਪਲਾਨ ਇੰਸ਼ੋਰੈਂਸ ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਫੋਨ ਜ਼ਰੂਰ ਕਰ ਲਿਓ ਕਿਉਂਕਿ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ ਇਨਫੈਕਟ ਸੁਪਰ ਵੀਜ਼ਾ ਇੰਸ਼ੋਰੈਂਸ ਲਈ ਤਾਂ ਜੇ ਮਾਪਿਆਂ ਦੀ ਉਮਰ 60 ਸਾਲ ਤੋਂ ਘੱਟ ਆ ਅਤੇ ਉਹਨਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਨਹੀਂ ਆ ਤਾਂ ਸਿਰਫ $78 ਪਰ ਮੰਥ ਦੇ ਵਿੱਚ ਤੁਸੀਂ ਪੇਰੈਂਟਸ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾ ਸਕਦੇ ਹੋ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200-604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca ਵਾਸੂ ਜੀ ਨੋਮ ਲਪਿੰਸਕੀ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਸਰੀ ਪੁਲਿਸ ਸਰਵਿਸ ਦੇ ਸਟਾਫ ਨੂੰ ਅਤੇ ਜਿਹੜੀ ਉਹ ਚਿੱਠੀ ਹੈ ਨੈਚੁਰਲੀ ਉਹ ਹੁਣ ਮੀਡੀਆ ਦੇ ਹੱਥ ਲੱਗੀ ਆ ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲਾਂ ਲਿਖੀਆਂ ਉਹ ਕਹਿੰਦੇ ਵੀ ਪਿਛਲੇ ਸ਼ੁੱਕਰਵਾਰ ਜਦੋਂ ਉਹਨਾਂ ਨੂੰ ਬਰਖਾਸਤ ਕਰਨ ਸੰਬੰਧੀ ਦੱਸਿਆ ਗਿਆ ਸਰੀ ਪੁਲਿਸ ਬੋਰਡ ਵੱਲੋਂ ਕਹਿੰਦੇ ਮੈਂ ਤਾਂ ਵੈਕੇਸ਼ਨ ਤੋਂ ਵਾਪਸ ਆਇਆ ਸੀ ਛੁੱਟੀਆਂ ਕੱਟ ਕੇ ਵਾਪਸ ਆਇਆ ਸੀ ਮੇਰਾ ਪਹਿਲਾ ਦਿਨ ਸੀ ਵਾਪਸ ਆਏ ਦਾ ਅਤੇ ਮੈਨੂੰ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਜਿੱਥੇ ਮੈਨੂੰ ਦੱਸ ਦਿੱਤਾ ਗਿਆ ਕਿ ਮੈਨੂੰ ਮੇਰੀ ਜੋਬ ਤੋਂ ਲਾਂਭੇ ਕੀਤਾ ਜਾ ਰਿਹਾ ਹੁਣ ਤੁਸੀਂ ਦੇਖੋ ਅਜੇ ਤੱਕ ਨਾ ਇਸ ਗੱਲ ਦੀ ਕਲੈਰਿਟੀ ਨਹੀਂ ਹੈ ਕਿ ਕੀ ਹੁਣ ਇਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਹਟਾਇਆ ਗਿਆ ਸਰੀ ਪੁਲਿਸ ਬੋਰਡ ਨੇ ਆਪਣੀ ਸਟੇਟਮੈਂਟਸ ਕੀ ਕਿਹਾ ਸੀ ਕਿ ਨੋਮ ਲਪਿੰਸਕੀ ਛੱਡ ਗਏ ਨੇ ਆਪਣਾ ਅਹੁਦਾ ਸੋ ਉਹਨਾਂ ਨੇ ਅਹੁਦਾ ਛੱਡਿਆ ਹੈ ਜਾਂ ਇਹਨਾਂ ਨੂੰ ਹਟਾਇਆ ਗਿਆ ਹੈ ਹੁਣ ਇਹਦਾ ਜਿਹੜਾ ਅਸਲੀ ਨਿਚੋੜ ਆ ਇਹ ਤਾਂ ਵਾਸੂ ਜੀ ਅੱਜ ਸ਼ਾਮ 4 ਵਜੇ ਤੋਂ ਬਾਅਦ ਨਿਕਲਣਾ ਕਿਉਂਕਿ ਅੱਜ 4 ਵਜੇ ਤੱਕ ਦੀ ਡੈਡਲਾਈਨ ਦਿੱਤੀ ਗਈ ਹੈ ਬੋਰਡ ਵੱਲੋਂ ਨੋਮ ਲਪਿੰਸਕੀ ਨੂੰ ਕਿ ਜਾਂ ਅਸਤੀਫਾ ਦਿਓ ਜਾਂ ਤੁਹਾਨੂੰ ਅਸੀਂ ਵਿਦਆਊਟ ਕੌਜ਼ ਚੱਲਦਾ ਕਰ ਦਿਆਂਗੇ ਸੋ ਅਸਤੀਫਾ ਤਾਂ ਨਹੀਂ ਦਿੱਤਾ ਇਫੈਕਟਿਵਲੀ ਓਫਿਸ਼ਲੀ ਨੋਮ ਲਪਿੰਸਕੀ
ਨੇ ਸਰੀ ਪੁਲਿਸ ਯੂਨੀਅਨ ਨੂੰ ਇਹ ਚਿੱਠੀ ਲਿਖੀ ਹੈ
ਜੀ
ਅਤੇ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਜਦੋਂ ਕਹਿੰਦੇ ਵੀ ਇੱਕ ਤਾਂ ਮੈਨੂੰ ਵਕੇਸ਼ਨ ਤੋਂ ਵਾਪਸ ਆਇਆ ਪਹਿਲੇ ਦਿਨ ਹੀ ਉਹ ਮੀਟਿੰਗ ਦੇ ਵਿੱਚ ਸੱਦ ਲਿਆ ਗਿਆ
ਅਤੇ
ਉੱਥੇ ਮੈਨੂੰ ਇਹ ਦੱਸਿਆ ਗਿਆ ਦੈਟ ਮਾਈ ਇੰਪਲੋਇਮੈਂਟ ਇਜ਼ ਬੀਂਗ ਟਰਮੀਨੇਟਡ ਵਿਦਆਊਟ ਕੌਜ਼
ਜੀ
ਹੁਣ ਜੇ ਟਰਮੀਨੇਟਡ ਵਿਦਆਊਟ ਕੌਜ਼ ਹੈ ਤੇ ਫਿਰ ਰੈਜ਼ਿਗਨੇਸ਼ਨ ਤਾਂ ਨਹੀਂ ਹੈ
ਫਿਰ ਰੈਜ਼ਿਗਨੇਸ਼ਨ ਦੀ ਲੋੜ ਕੀ ਹੈ ਜੇ ਤੁਸੀਂ ਪਹਿਲਾਂ ਹੀ ਆਪਣਾ ਫੈਸਲਾ ਦੇਤਾ
ਸੋ ਤੇ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਹਿੰਦੇ ਵੀ ਇਹ ਉਹ ਤਰੀਕਾ ਨਹੀਂ ਸੀ ਜਿਸ ਤਰੀਕੇ ਨਾਲ ਉਹ ਸਰੀ ਪੁਲਿਸ ਸਰਵਿਸ ਦੇ ਨਾਲ ਆਪਣਾ ਸਮਾਂ ਖਤਮ ਕਰਨਾ ਚਾਹੁੰਦੇ ਹੋਣਗੇ ਵੀ ਉਹ ਨਹੀਂ ਸੀ ਚਾਹੁੰਦੇ ਵੀ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਸਮਾਂ ਹੈ ਸਰੀ ਪੁਲਿਸ ਸਰਵਿਸ ਦੇ ਨਾਲ ਉਹ ਖਤਮ ਹੋਵੇ
ਨਾਲ ਉਹਨਾਂ ਨੇ ਚਿੱਠੀ
ਜੇ ਦੋ ਵੀ ਆਈ ਵਾਂਟਡ ਇਟ ਟੂ ਐਂਡ
ਵਾਂਟਡ ਇਟ ਟੂ ਐਂਡ ਨਾਲ ਹੀ ਉਹਨਾਂ ਨੇ ਚਿੱਠੀ 'ਚ ਇਹ ਲਿਖਿਆ ਪਰ ਕਹਿੰਦੇ ਮੈਨੂੰ ਇਸ ਗੱਲ ਦਾ ਬੜਾ ਮਾਣ ਆ ਅਸੀਂ ਜੋ ਕੁਝ ਅਕੰਪਲਿਸ਼ ਕਰ ਸਕੇ ਬਾਵਜੂਦ ਇਸ ਦੇ ਕਿ ਬਹੁਤ ਹੀ ਐਕਸਟਰਾ ਆਰਡੀਨਰੀਲੀ ਚੁਣੌਤੀਪੂਰਨ ਹਾਲਾਤ ਦੇ ਵਿੱਚੋਂ ਜਿਹੜੀ ਸਾਰੀ ਕਹਾਣੀ ਹੈ ਸਰੀ ਪੁਲਿਸ ਸਰਵਿਸ ਦੀ ਇਹ ਸ਼ੁਰੂ ਹੋਈ ਅਤੇ ਟ੍ਰਾਂਜੀਸ਼ਨ ਅੱਗੇ ਚੱਲੀ ਉਹ ਸਭ ਨੂੰ ਪਤਾ ਹੀ ਆ ਕਿ ਕਿਹੋ ਜਿਹੀ ਪੋਲੀਟੀਕਲ ਖਿੱਚੋਤਾਣ ਇਹ ਸਾਰੀ ਗੱਲ ਬਣ ਗਈ ਸੀ ਹੁਣ ਬਸ ਜੀ ਗੱਲ
ਉਹਨਾਂ ਨੇ ਕਿਹਾ ਵੀ ਮੇਰੇ ਪੂਰੇ ਕਰੀਅਰ ਦਾ ਜਿਹੜਾ ਸਭ ਤੋਂ ਕਹਿੰਦੇ ਪ੍ਰਾਊਡੈਸਟ ਮੂਮੈਂਟ ਉਹ ਇਹ ਆ ਵੀ ਸਰੀ ਪੁਲਿਸ ਸਰਵਿਸ ਆਪਾਂ ਸਥਾਪਿਤ ਕਰਨ ਵਿੱਚ ਕਾਮਯਾਬ ਹੋਏ ਅਤੇ ਉਹਨੂੰ ਪੁਲਿਸ ਆਫ ਜੁਰਿਸਡਿਕਸ਼ਨ ਬਣਾਉਣ ਦੇ ਵਿੱਚ ਵੀ ਕਾਮਯਾਬ ਰਹੇ
ਜੀ। ਸੋ ਹੁਣ ਸਵਾਲ ਇਹ ਬਣਿਆ ਹੋਇਆ ਵੀ ਰੈਜ਼ਿਗਨੇਸ਼ਨ ਹੈ ਕਿ ਫਾਇਰਿੰਗ ਆ, ਜੇ ਹੁਣ ਫਾਇਰਿੰਗ ਵਿਦਆਊਟ ਕੌਜ਼ ਆ ਅਤੇ ਇਹਦਾ ਮਤਲਬ ਤਾਂ ਬਸ ਜੀ ਅਸੀਂ ਪਿਛਲੇ ਦਿਨ ਵੀ ਗੱਲ ਕਰਦੇ ਸੀ ਕਿ ਫਿਰ ਤਾਂ ਜਿਹੜੀ ਸੈਵਰੈਂਸ ਪੇ ਆ ਅਤੇ ਜਿਹੜੀਆਂ ਵੀ ਕੋਈ ਹੋਰ ਕੰਟਰੈਕਚੁਅਲ ਓਬਲੀਗੇਸ਼ਨਸ ਮੁਤਾਬਕ ਨੋਰਮਲ ਪਿੰਸਕੀ ਨੂੰ ਜਿਹੜੇ ਪੈਸੇ ਦੇਣੇ ਪੈਣਗੇ ਇਸ ਜੋਬ ਤੋਂ ਲਾਂਭੇ ਕਰਨ ਦੇ, ਉਹ ਸਰੀ ਦੇ ਟੈਕਸਪੇਅਰਸ ਦੇ ਸਿਰ ਲੱਖਾਂ ਦੀ ਅਮਾਊਂਟ ਦੇ ਵਿੱਚ ਉਹ ਜਿਹੜਾ ਅਮਾਊਂਟ ਆ ਉਹ ਪੈ ਸਕਦਾ,
ਕੁਡ ਬੀ ਕਲੋਜ਼ ਟੂ ਅ ਮਿਲੀਅਨ,
ਕੁਡ ਬੀ ਕਲੋਜ਼ ਟੂ ਅ ਮਿਲੀਅਨ, ਕਿਉਂਕਿ ਨੋਰਮਲ ਪਿੰਸਕੀ ਦੀ ਜਿਹੜੀ ਬੇਸ ਸੈਲਰੀ ਆ ਹੁਣ ਉਹ $285,000 ਸੀ, ਬਾਕੀ ਦੇ ਬੈਨੀਫਿਟਸ ਅਤੇ ਹੋਰ ਚੀਜ਼ਾਂ ਔਨ ਟੋਪ ਆਫ ਦੈਟ,
ਉਹ ਮਿਲਾ ਕੇ ਤਕਰੀਬਨ 3,30,000 ਦੇ ਨੇੜੇ ਉਹਨਾਂ ਦਾ ਪੈਕੇਜ ਪਹੁੰਚਦਾ ਸੀ।
ਹਾਂ, ਅਤੇ ਜਿਹੜਾ ਇਹ ਐਗਰੀਮੈਂਟ ਹੈ ਇਹਨਾਂ ਦਾ ਜਿਸ ਤਹਿਤ ਇਹ ਹੁਣ ਸੇਵਾ ਨਿਭਾ ਰਹੇ ਸੀ, ਅਸੀਂ ਕੱਲ੍ਹ ਵੀ ਗੱਲ ਕਰਦੇ ਸੀ, 8 ਮਹੀਨੇ ਪਹਿਲਾਂ ਹੀ ਰੀਨਿਊ ਕੀਤਾ ਗਿਆ ਸੀ ਪਿਛਲੇ ਸਾਲ ਦੀ ਅਕਤੂਬਰ ਦੇ ਵਿੱਚ, 3 ਸਾਲ ਦਾ ਐਗਰੀਮੈਂਟ ਸੀ, 3 ਸਾਲਾਂ ਮਗਰੋਂ ਇਸੇ ਹੀ ਐਗਰੀਮੈਂਟ ਨੂੰ ਇਸੇ ਹੀ ਕੰਟਰੈਕਟ ਨੂੰ 2 ਹੋਰ ਸਾਲਾਂ ਵਾਸਤੇ ਰੀਨਿਊ ਕਰਨ ਦਾ ਵੀ ਉਹਦੇ ਵਿੱਚ ਪ੍ਰੋਵੀਜ਼ਨ ਸੀਗਾ। ਸੋ ਜੇ ਤੁਸੀਂ ਇਹ ਦੇਖੋ ਕਿ ਜੇ ਵਿਦਆਊਟ ਕੌਜ਼ ਹੀ ਉਹਨਾਂ ਨੂੰ ਬੋਰਡ ਵੱਲੋਂ ਚੱਲਦੇ ਕਰ ਦਿੱਤਾ ਜਾਂਦਾ, ਫਿਰ ਤਾਂ ਵਾਸੂ ਜੀ ਹੀ ਕੁੱਡ ਬੀ ਐਂਟਾਈਟਲਡ ਕਿ ਜਿਹੜਾ ਰਿਮੇਨਿੰਗ ਕੰਟਰੈਕਟ ਦੀ ਟਰਮ ਹੈ ਉਹਦੇ ਸਾਰੇ ਦੇ ਸਾਰੇ ਪੈਸੇ ਉਹਨਾਂ ਨੂੰ ਦਿੱਤੇ ਜਾਣ।
ਬਿਲਕੁਲ, ਅਤੇ ਜੇ ਕੋਈ ਇਹ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਤਾਂ ਫਿਰ ਹੋ ਸਕਦਾ ਕਿ ਉਸ ਤੋਂ ਵੀ ਜ਼ਿਆਦਾ ਕੰਪਨਸੇਸ਼ਨ ਦੀ ਉਹ ਮੰਗ ਕਰਨ।
ਕਰੈਕਟ,
ਸੋ ਜੇ ਕਿਉਂਕਿ ਥਿੰਗਸ ਗੈਟ ਅਗਲੀ ਇਹਨਾਂ ਕੋਲ।
ਬਿਲਕੁਲ ਬਿਲਕੁਲ ਬਿਲਕੁਲ,
ਸੋ ਵੀ ਡੋਂਟ ਨੋ, ਦੇਖਦੇ ਹਾਂ ਬਾਕੀ, ਕਿਉਂਕਿ ਜਿਹੜਾ ਸ਼ਬਦ ਹੈ ਫਾਇਰਿੰਗ, ਜਿਹੜਾ ਸ਼ਬਦ ਹੈ ਰੈਜ਼ਿਗਨੇਸ਼ਨ, ਉਹ ਕਿਸੇ ਵੀ ਧਿਰ ਵੱਲੋਂ ਅਜੇ ਤੱਕ ਇਸਤੇਮਾਲ ਨਹੀਂ ਕੀਤਾ ਗਿਆ। ਜਾਂ ਤਾਂ ਇਹ ਕਿਹਾ ਗਿਆ ਹੀ ਹੈਜ਼ ਲੈਫਟ ਦ ਸਰੀ ਪੁਲਿਸ ਸਰਵਿਸ, ਜਾਂ ਫਿਰ ਇਹ ਕਹਿ ਰਹੇ ਨੇ ਟਰਮੀਨੇਟਡ ਵਿਦਆਊਟ ਕੌਜ਼। ਟਰਮੀਨੇਟ ਸ਼ਬਦ ਇਸਤੇਮਾਲ ਹੋ ਰਿਹਾ, ਫਾਇਰਿੰਗ ਨਹੀਂ,
ਫਾਇਰਿੰਗ ਨਹੀਂ
ਤੇ ਰੈਜ਼ਿਗਨੇਸ਼ਨ ਵੀ ਨਹੀਂ। ਸੋ ਇੱਕ ਗੱਲ ਪੱਕੀ ਵੀ ਰੈਜ਼ਿਗਨੇਸ਼ਨ ਤਾਂ ਨਹੀਂ ਹੈ, ਜੇ ਰੈਜ਼ਿਗਨੇਸ਼ਨ ਹੁੰਦਾ ਉਹਨਾਂ ਨੇ ਫਿਰ ਇੱਦਾਂ ਨਹੀਂ ਸੀ ਕਹਿਣਾ ਵੀ ਮੈਂ ਨਹੀਂ ਸੀ ਚਾਹੁੰਦਾ ਵੀ ਇਸ ਤਰ੍ਹਾਂ ਮੇਰਾ ਸਮਾਂ ਖਤਮ ਹੋਵੇ। ਸੋ ਜੇ ਉਹ ਰੈਜ਼ਿਗਨੇਸ਼ਨ ਨਹੀਂ ਹੈ ਦੈਨ ਸੈਵਰੈਂਸ ਕਮਸ ਇਨਟੂ ਪਲੇ।
ਸੋ ਅੱਜ ਕੀ ਅੱਜ ਸ਼ਾਮ 4 ਵਜੇ ਤੋਂ ਬਾਅਦ ਕੀ ਸਰੀ ਪੁਲਿਸ ਬੋਰਡ ਵੱਲੋਂ ਕੋਈ ਸਟੇਟਮੈਂਟ ਆਏਗੀ
ਕੀ ਉਹ ਡੈਡਲਾਈਨ ਹੈ ਵੀ, ਕਿਉਂਕਿ ਉਹ ਸਿਰਫ ਇੱਕ ਮੀਡੀਆ ਰਿਪੋਰਟ ਦੇ ਵਿੱਚ,
ਇਹ ਵੀ ਰਿਪੋਰਟ ਦੇ ਵਿੱਚ ਹੀ ਗੱਲ ਆਈ ਹੈ, ਰਾਈਟ,
ਉਹ ਵੀ ਕਿਸੇ ਵੀ ਆਫੀਸ਼ੀਅਲ ਧਿਰ ਨੇ ਵੀਰਵਾਰ ਸ਼ਾਮ 4 ਵਜੇ ਦੀ ਗੱਲ ਕੀਤੀ ਨਹੀਂ।
ਕਰੈਕਟ,
ਉਹ ਸਿਰਫ ਇੱਕ ਮੀਡੀਆ ਰਿਪੋਰਟ ਦੇ ਵਿੱਚ ਗੱਲ ਆਈ ਸੀ।
ਹਾਂ, ਇਹ ਵੀ ਗੱਲ ਠੀਕ ਹੈ।
ਜਿਹੜੀ ਸਰੀ ਪੁਲਿਸ ਯੂਨੀਅਨ ਨੂੰ ਚਿੱਠੀ ਲਿਖੀ ਹੈ ਉਹਦੇ ਵਿੱਚ ਨੋਰਮਲ ਪਿੰਸਕੀ ਨੇ ਵੀ ਉਸ ਡੈਡਲਾਈਨ ਦਾ ਕੋਈ ਜ਼ਿਕਰ ਨਹੀਂ ਕੀਤਾ
ਜੀ,
ਸੋ ਉਹ ਬਹੁਤ ਛੋਟੀ ਜਿਹੀ ਇੱਕ ਲੈਟਰ ਹੈ।
ਪਰ ਸਮੱਸਿਆ ਦੇਖੋ ਵਾਸੂ ਜੀ, ਸਾਰੀ ਸਥਿਤੀ 'ਚ ਇਹ ਵੀ ਹੈ, ਦੇਖੋ ਇੱਕ ਤਾਂ ਚਲੋ ਨੋਰਮਲ ਪਿੰਸਕੀ ਦਾ ਇਹ ਅਨਸੈਰੀਮੋਨੀਅਸ ਐਗਜ਼ਿਟ ਇੱਕ ਤਾਂ ਇਹ ਆ, ਅਸੀਂ ਪਹਿਲਾਂ ਹੀ ਕਿੰਨੀ ਵਾਰ ਗੱਲ ਕਰਦੇ ਹਾਂ ਕਿ ਰੀਸੋਰਸਿਸ ਦੀ ਘਾਟ, ਇਸ ਤਰ੍ਹਾਂ ਇਸ ਸਮੇਂ ਜਿਹੋ ਜਿਹੇ ਚੈਲੇਂਜਸ ਦਾ ਸਾਹਮਣਾ ਪੁਲਿਸ ਫੋਰਸ ਨੂੰ ਕਰਨਾ ਪੈ ਰਿਹਾ ਉਹ ਲਹਿਦੇ ਪਾਸੇ, ਫਿਰ ਜਿਹੜੇ ਕਾਨੂੰਨ ਦੇ ਅੜਿੱਕੇ ਨੇ, ਕਿਉਂਕਿ ਤਾਂਹੀਓ ਗੱਲ ਹੁੰਦੀ ਹੈ ਨਾ ਕ੍ਰਿਮੀਨਲ ਕੋਡ ਨੂੰ ਮਜ਼ਬੂਤ ਕੀਤਾ ਜਾਵੇ, ਸਟਰੋਂਗ ਕੀਤਾ ਜਾਵੇ, ਤਾਂ ਕਿ ਪੁਲਿਸ ਕੋਲ ਇਖਤਿਆਰ ਹੋਵੇ ਕਲਪ੍ਰਿਟਸ ਨੂੰ ਫੜਨ ਦਾ, ਅਤੇ ਉਹਨਾਂ ਨੂੰ ਅੱਗੇ ਜੇ ਸਜ਼ਾ ਹੋਏਗੀ ਪ੍ਰੋਪਰ ਤਾਂਹੀਓ ਪੁਲਿਸ ਦਾ ਮਨੋਬਲ ਵੀ ਵੱਧਦਾ। ਪੁਲਿਸ ਦੇ ਮਨੋਬਲ ਦੀ ਗੱਲਾਂ ਤਾਂ ਉੱਧਰਲੇ ਪਾਸਿਓਂ ਹੋ ਰਹੀਆਂ ਸੀ, ਜਦੋਂ ਇੱਕਦਮ ਖੜ੍ਹੇ ਪੈਰ ਤੁਹਾਡੇ ਚੀਫ ਨੂੰ ਇਸ ਤਰ੍ਹਾਂ ਜੋਬ ਤੋਂ ਲਾਂਭੇ ਕਰ ਦਿੱਤਾ ਜਾਂਦਾ, ਇਹਦਾ ਅਸਰ ਵੀ ਤਾਂ ਪੁਲਿਸ ਦੇ ਮੋਰਾਲ 'ਤੇ ਪਏਗਾ।
ਬਿਲਕੁਲ, ਅਤੇ ਜਿਹੜੀ ਆਹ ਚਿੱਠੀ ਲਿਖੀ ਹੈ ਨੋਰਮ ਲਿਪਿੰਸਕੀ ਨੇ, ਉਹ ਲੱਗਦਾ ਵੀ ਸ਼ਾਇਦ ਇਸ ਕਰਕੇ ਲਿਖੀ ਹੈ ਕਿਉਂਕਿ ਬੜੀ ਇਹ ਗੱਲ ਹੋਣ ਲੱਗ ਪਈ ਸੀ ਕਿ ਨੋਰਮ ਲਿਪਿੰਸਕੀ ਵੱਲੋਂ ਕੋਈ ਬਿਆਨ ਨਹੀਂ ਆਇਆ ਵੀ ਮੇ ਬੀ ਉਹਨਾਂ ਦੀ ਕੋਈ ਇੱਦਾਂ ਦੀ ਕੋਈ ਬਹੁਤ ਵੱਡੀ ਗਲਤੀ ਸੀ ਜਿਹਦੇ ਕਰਕੇ ਬੋਰਡ ਵੱਲੋਂ ਉਹਨਾਂ ਨੂੰ ਲਾਂਭੇ ਕੀਤਾ ਗਿਆ, ਅਤੇ ਨੋਰਮ ਲਿਪਿੰਸਕੀ ਹੁਣ ਚੁੱਪ ਕਰਕੇ ਬੈਠੇ ਨੇ ਅਤੇ ਉਹ ਸ਼ਾਇਦ ਆਪ ਹੀ ਅਸਤੀਫਾ ਦੇ ਗਏ।
ਹਾਂ, ਕੀ ਬੋਰਡ ਨੋਰਮ ਲਿਪਿੰਸਕੀ ਦੀ ਸਾਖ ਬਚਾਉਣ ਦੇ ਵਾਸਤੇ ਕੋਈ ਗੱਲ ਇਸ ਕਰਕੇ ਓਹਲਾ ਰੱਖ ਰਿਹਾ ਕਿ ਕੋਈ ਨਹੀਂ ਵੀ ਤੁਸੀਂ ਹੁਣ ਆਪਾਂ ਇਸ ਮਾਮਲੇ ਨੂੰ ਰਫਾ ਦਫਾ ਕਰੀਏ, ਤੁਸੀਂ ਆਪਣੀ ਜੋਬ ਤੋਂ ਲਾਂਭੇ ਹੋ ਜਾਓ।
ਇਸ ਕਰਕੇ ਸ਼ਾਇਦ ਨੋਰਮ ਲਿਪਿੰਸਕੀ ਨੇ ਉਹ ਸਟੇਟਮੈਂਟ ਜਾਰੀ ਕੀਤੀ ਉਹ 'ਚ ਉਹਨਾਂ ਲਿਖਿਆ ਟਰਮੀਨੇਟਡ ਵਿਦਆਊਟ ਕੌਜ਼।
ਪਰ ਜਿਹੜੀ ਇਹ ਚਿੱਠੀ ਆ ਉਹ ਸਟੇਟਮੈਂਟ ਵੀ ਨਹੀਂ, ਚਿੱਠੀ ਤਾਂ ਉਹਨਾਂ ਯੂਨੀਅਨ ਨੂੰ ਲਿਖੀ ਹੈ, ਮੀਡੀਆ ਦੇ ਹੱਥ ਲੱਗੀ ਹੈ।
ਬਿਲਕੁਲ, ਉਹ ਸਟੇਟਮੈਂਟ ਸ਼ਾਇਦ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਜੇ ਦੇਖੋ ਨੋਰਮ ਲਿਪਿੰਸਕੀ ਅਸਤੀਫਾ ਦੇ ਦਿੰਦੇ ਨੇ, ਜੇ ਉਹ ਵੀਰਵਾਰ ਸ਼ਾਮ 4 ਵਜੇ ਵਾਲੀ ਡੈਡਲਾਈਨ ਜਿਹੜੀ ਉਹ
ਸੱਚੀ ਹੈ,
ਹਾਂ ਜੇ ਉਹ ਹੈ ਤੇ ਉਸ ਤੋਂ ਪਹਿਲਾਂ ਕੋਈ ਸਟੇਟਮੈਂਟ ਆਉਂਦੀ ਹੈ ਨੋਰਮ ਲਿਪਿੰਸਕੀ ਵੱਲੋਂ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ, then that would mean ke Norm Lipinski di koi galti si be board par onu highlight kita gaya
onu interpret kiya kita jayega
te Norm Lipinski ne onu accept kita kyunki koi legal recourse da koi bachda nahi si koi scope is karke oh resign kar gaye par ajhe tak lagda nahi kyunki dekho je unna ne resign kita hunda ਤਾਂ ਫਿਰ ਹਾਰਲੀ ਚੈਪਲ ਅਸਤੀਫਾ ਕਿਉਂ ਦੇ ਗਏ?
ਤੇ ਜੇ ਉਹਨਾਂ ਦੀ ਗਲਤੀ ਹੁੰਦੀ ਫਿਰ ਵਿਦਆਊਟ ਕੌਜ਼ ਟਰਮੀਨੇਸ਼ਨ ਦੀ ਗੱਲ ਨਹੀਂ ਸੀ ਹੋਣੀ, ਕਿਉਂਕਿ ਜੇ ਗਲਤੀ ਹੋਵੇ ਫਿਰ ਤਾਂ ਤੁਹਾਡੇ ਕੋਲ ਕਾਰਨ ਹੈ ਨਾ। ਵਿਦਆਊਟ ਕੌਜ਼ ਦਾ ਮਤਲਬ ਕੀ ਹੈ? ਤੁਹਾਨੂੰ ਅਸੀਂ ਤੁਹਾਡੀ ਨੌਕਰੀ ਤੋਂ ਕੱਢ ਰਹੇ ਹਾਂ ਪਰ ਉਹਦਾ ਕੋਈ ਕਾਰਨ ਨਹੀਂ ਹੈ। ਵੀ ਸਿਰਫ ਕੀ ਸਿਰਫ ਇਹੀ ਗੱਲ ਆ ਵੀ ਤੁਸੀਂ ਸਾਨੂੰ ਪਸੰਦ ਨਹੀਂ ਹੋਣ,
ਬਸ ਇਹਦੇ 'ਚ ਸਕੋਪ ਇਹ ਹੋ ਸਕਦਾ ਨਾ ਕਿ ਵੀ ਅਸੀਂ ਜਿਹੜਾ ਕੌਜ਼ ਆ ਉਹਨੂੰ ਜਨਤਕ ਨਹੀਂ ਕਰਾਂਗੇ ਤੁਹਾਡੀ ਸਾਖ ਪਹੁੰਚਾਉਣ ਵਾਸਤੇ,
ਰਾਈਟ,
ਕਿ ਅਸੀਂ ਕਹਿ ਇੱਦਾਂ ਦੇਵਾਂਗੇ ਕਿ ਵਿਦਆਊਟ ਕੌਜ਼ ਟਰਮੀਨੇਟ ਕੀਤਾ ਗਿਆ ਪਰ ਤੁਸੀਂ ਆਪ ਚੁੱਪ ਚੁਪੀਤੇ ਚਲੇ ਜਾਓ ਅਤੇ ਕੋਈ ਕੋਰਟ ਕੇਸ ਨਾ ਕਰਿਓ ਵੀ ਇਸ ਤਰ੍ਹਾਂ ਦੀ ਕੋਈ ਡੀਲ ਹੋਈ ਹੈ। ਦੇਖੋ ਹੁਣ ਪ੍ਰੋਬਲਮ ਹੀ ਇਹ ਹੈ ਕਿ ਜਿੰਨੀ ਦੇਰ ਤੱਕ ਅਧਿਕਾਰਤ ਤੌਰ 'ਤੇ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ, ਇਸ ਤਰ੍ਹਾਂ ਦੀਆਂ ਕਿਆਸ ਰਾਈਆਂ ਇਸ ਤਰ੍ਹਾਂ ਦੀਆਂ ਅਟਕਲਾਂ ਲੱਗਦੀਆਂ ਰਹਿਣਗੀਆਂ
ਐਂਡ
ਯੂ ਕਾਂਟ ਹੈਲਪ ਇਟ।
ਅਤੇ ਫਿਰ ਗੱਲ ਉੱਥੇ ਹੀ ਆ ਕਿ ਜੇ ਲੋਕਲ ਪੁਲਿਸ ਇਸ ਕਰਕੇ ਸਥਾਪਿਤ ਕੀਤੀ ਗਈ ਸੀ, ਆ ਜਿਹੜਾ ਬੋਰਡ ਆ, ਆ ਬੋਰਡ ਜਿਹੜਾ ਨਵਾਂ ਕੰਪੋਜ਼ ਕੀਤਾ, ਇਹਦਾ ਰੀਜ਼ਨ ਕੀ ਸੀ ਕਿ ਜੀ ਇਹ ਕਮਿਊਨਿਟੀ ਦਾ, ਕਮਿਊਨਿਟੀ ਦੀਆਂ ਜੋ ਵਿਸ਼ਿਜ਼ ਨੇ, ਕਮਿਊਨਿਟੀ ਦੀਆਂ ਜੋ ਤਰਜੀਹਾਂ ਨੇ, ਉਹਨਾਂ ਨੂੰ ਬਿਹਤਰ ਰਿਫਲੈਕਟ ਕਰੇਗਾ, ਕਮਿਊਨਿਟੀ ਦੇ ਨਾਲ ਬਿਹਤਰ ਤਾਲਮੇਲ ਹੋਏਗਾ ਇਹਦਾ,
ਅਤੇ ਅਕਾਊਂਟੇਬਿਲਿਟੀ ਲੋਕਲ ਹੋਏਗੀ, ਟ੍ਰਾਂਸਪੇਰੈਂਸੀ ਹੋਏਗੀ।
ਬਸ ਉਹ ਹੀ ਬੋਰਡ ਦਾ ਕਮਿਊਨਿਟੀ ਨਾਲ ਤਾਲਮੇਲ ਤਾਂ ਬਾਅਦ ਦੀ ਗੱਲ ਹੈ, ਇਹ ਤਾਂ ਬੋਰਡ ਦਾ ਆਪਸ 'ਚ ਤਾਲਮੇਲ ਨਹੀਂ ਆ। ਬੋਰਡ ਦੇ ਚੇਅਰ ਨੂੰ ਨਹੀਂ ਸੀ ਪਤਾ ਕਿ ਸ਼ੁੱਕਰਵਾਰ ਵਾਲੀ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਦਾ ਕਦਮ ਚੁੱਕ ਲਿਆ ਜਾਣਾ।
ਅਤੇ ਕੀ ਜਿਹੜੇ ਮਾਰਚ ਵਿੱਚ 5 ਨਵੇਂ ਮੈਂਬਰ ਨਿਯੁਕਤ ਕੀਤੇ ਗਏ ਨੇ, ਉਹਨਾਂ ਨੇ ਬੋਰਡ ਨੂੰ ਹਾਈਜੈਕ ਕਰ ਲਿਆ ਹੈ, ਤੇ ਕਿੰਨੇ ਮੈਂਬਰਾਂ ਨੇ ਇਸ ਫੈਸਲੇ ਦੇ ਹੱਕ ਵਿੱਚ ਵੋਟ ਪਾਈ? ਹਾਰਲੀ ਚੈਪਲ ਨੇ ਤਾਂ ਨਹੀਂ ਪਾਈ,
ਉਹ ਤਾਂ ਸੀਗੇ
ਨਾਰਾਜ਼ ਹੋ ਕੇ, ਮਤਲਬ ਅਸਤੀਫਾ ਹੀ ਦੇ ਕੇ,
ਉਹ ਤਾਂ ਮੌਜੂਦ ਹੀ ਨਹੀਂ ਸੀ ਉੱਥੇ।
ਬਾਕੀ ਜਿਹੜੇ ਸਾਰੇ ਮੈਂਬਰਸ ਨੇ ਉਹ ਇੱਕਮਤ ਸਨ ਜਾਂ ਉਹਨਾਂ ਦੇ ਵਿੱਚ ਵੀ 5-3 ਦੀ ਡਿਵੀਜ਼ਨ ਸੀ, ਸੋ ਵੀ ਡੋਨਟ ਨੋ। ਤੇ ਸੋ ਇਹ ਸਾਰੇ ਸਵਾਲ ਨੇ ਜਿਹਨਾਂ ਦੇ ਜਵਾਬ ਮਿਲਣੇ ਚਾਹੀਦੇ ਆ
ਜੀ। ਅਤੇ ਦੂਜੀ ਗੱਲ ਇਹ 'ਚ ਇਹ ਵੀ ਆ ਨਾ ਕਿ ਜਿਵੇਂ ਡੇਵੀ ਡੀ ਬੀ ਆਪਣਾ ਪੱਲਾ ਝਾੜ ਜਾਂਦੇ ਕਿ ਨਹੀਂ ਜੀ ਇਹ ਤਾਂ ਦੇਖੋ ਪੁਲਿਸ ਸਰੀ ਦਾ ਬੋਰਡ ਆ, ਅਤੇ ਅਸੀਂ ਉਹਨਾਂ ਨੂੰ ਉਹ ਚਾਹੁੰਦੇ ਸੀਗੇ ਵੀ ਅਸੀਂ ਉਹਨਾਂ ਦੇ ਨਾਲ ਕੌਂਸਲਟੇਸ਼ਨ ਦੇ ਵਿੱਚ, ਸਿਟੀ ਦੇ ਨਾਲ ਕੌਂਸਲਟੇਸ਼ਨ ਦੇ ਵਿੱਚ ਨਵੇਂ ਮੈਂਬਰ ਨਿਯੁਕਤ ਕਰੀਏ, ਬੋਰਡ ਮੈਂਬਰ ਅਸੀਂ ਕਰਤੇ, ਪਰ ਵਾਸੂ ਜੀ ਜੇ ਕੌਂਸਲਟੇਸ਼ਨ ਕੀਤੇ ਆ ਤਾਂ ਫਿਰ ਜ਼ਿੰਮੇਵਾਰੀ ਤਾਂ ਅੱਧੋ ਅੱਧ ਬਣਦੀ ਹੈ ਨਾ। ਇੱਦਾਂ ਨਹੀਂ ਹੈ ਨਾ ਕਿ ਪ੍ਰੋਵਿੰਸ਼ਲ ਸਰਕਾਰ ਆਪਣਾ ਪੱਲਾ ਥੋੜ੍ਹੇ ਝਾੜ ਸਕਦੀ ਆ। ਜਦੋਂ ਕਦੇ ਦੇਖੋ ਸਰੀ ਪੁਲਿਸ ਸਰਵਿਸ ਨੂੰ ਜੇ ਆਹ ਐਕਸਟੋਰਸ਼ਨ ਦੇ ਕ੍ਰਾਈਸਿਸ 'ਚ ਮਾੜਾ ਜਿਹਾ ਵੀ ਕੁਛ ਕੋਈ ਐਕਸਟਰਾ ਕੁਝ ਮੁਹੱਈਆ ਕਰਾ ਦਿੱਤਾ ਜਾਂਦਾ ਸੀ, ਪਬਲਿਕ ਸੇਫਟੀ ਮਿਨਿਸਟਰ ਦਾ ਦਫ਼ਤਰ ਫੋਨ ਕਰਕੇ ਆਪ ਸਮਾਂ ਲੈ ਕੇ ਰੇਡੀਓ 'ਤੇ ਆ ਕੇ ਗੱਲਾਂ ਕਰਦੇ ਨਹੀਂ ਸੀ ਥੱਕਦੇ ਕਿ ਜੀ ਅਸੀਂ ਸਰ ਹਰ ਬਣਦਾ ਜੋ ਇਹਨਾਂ ਨੂੰ ਸਪੋਰਟ ਚਾਹੀਦੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਜੇ ਉਦੋਂ ਉਸ ਚੀਜ਼ ਦਾ ਕ੍ਰੈਡਿਟ ਲੈਣਾ ਤਾਂ ਜਿਹੜੀ ਇਹ ਸਾਰੀ ਦੀ ਸਾਰੀ ਪੁਲਿਸ ਦੀ ਟ੍ਰਾਂਜੀਸ਼ਨ ਜਿਸ ਹਿਸਾਬ ਦੇ ਨਾਲ ਅੱਗੇ ਵਧੀ, ਚਲੋ ਇਹਦੇ ਵਿੱਚ ਕਈ ਅਲੱਗ ਅਲੱਗ ਰੰਗ ਦੇਖਣ ਨੂੰ ਮਿਲੇ ਨੇ, ਪਰ ਜਿਹੜਾ ਅਲਟੀਮੇਟਲੀ ਇਸ ਨੂੰ ਅੱਗੇ ਵੱਲ ਨੂੰ ਚਲਾਇਆ ਗਿਆ ਉਹ ਤਾਂ ਪ੍ਰੋਵਿੰਸ਼ੀਅਲ ਸਰਕਾਰ ਨੇ ਜੋ ਆਪਣੇ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ, ਜੋ ਉਸ ਸਮੇਂ ਦੀ ਇਸ ਸਮੇਂ ਦੀ ਮੌਜੂਦਾ ਮੇਅਰ ਅਤੇ ਕੌਂਸਲ ਦਾ ਹੱਥ ਮਰੋੜ ਕੇ ਉਹਨਾਂ ਨੇ ਬਾਂਹ ਮਰੋੜ ਕੇ ਕਿਹਾ ਵੀ ਤੁਹਾਨੂੰ ਕਰਨਾ ਪੈਣਾ ਇਹ ਪੁਲਿਸ ਟ੍ਰਾਂਜੀਸ਼ਨ ਨੂੰ ਅੱਗੇ ਤੋਰਨਾ ਪੈਣਾ। ਸੋ ਇਹਦੇ ਵਿੱਚੋਂ ਪ੍ਰੋਵਿੰਸ਼ੀਅਲ ਸਰਕਾਰ ਪ੍ਰੀਮੀਅਰ ਈਬੀ ਪ੍ਰੋਵਿੰਸ਼ੀਅਲ ਪਬਲਿਕ ਸੇਫਟੀ ਮਿਨਿਸਟਰ ਅਤੇ ਮਿਨਿਸਟਰੀ ਆਪਣਾ ਹੱਥ ਨਹੀਂ ਸਾਫ਼ ਕਰ ਸਕਦੇ, ਨਹੀਂ ਧੋ ਸਕਦੇ।
ਜਦੋਂ ਉਹਨਾਂ ਨੇ BC ਪੁਲਿਸ ਐਕਟ ਦੇ ਵਿੱਚ ਤਰਮੀਮਾਂ ਕਰਕੇ ਬੋਰਡ ਦਾ ਸਟਰਕਚਰ ਚੇਂਜ ਕਰਾਇਆ,
ਕਰੈਕਟ,
ਕਿ ਪਹਿਲਾਂ ਕੀ ਸੀ ਬਾਏ ਡਿਫਾਲਟ, ਆਪਾਂ ਕੱਲ੍ਹ ਵੀ ਗੱਲ ਕਰਦੇ
ਸੀ,
ਬਾਏ ਡਿਫਾਲਟ ਮੇਅਰ ਮਿਊਨਿਸਪਲ ਪੁਲਿਸ ਬੋਰਡ ਦਾ ਚੇਅਰ ਹੁੰਦਾ ਸੀ, ਤੇ ਇਹਨਾਂ ਨੇ ਹੁਣ ਉਹ ਫਾਰਮੂਲਾ ਚੇਂਜ ਕਰਤਾ ਕਿ ਜਿਹੜੇ ਮੈਂਬਰਸ ਨੇ 9 ਦੇ ਵਿੱਚੋਂ 2 ਤਾਂ ਕਾਉਂਸਲ ਅਪੁਆਇੰਟ ਕਰੇਗੀ, 7 ਮੈਂਬਰ ਜਿਹੜੇ ਨੇ ਉਹ ਸਰਕਾਰ ਵੱਲੋਂ ਲੈਫਟੀਨੈਂਟ ਗਵਰਨਰ ਵੱਲੋਂ
ਅਪੁਆਇੰਟ
ਕੀਤੇ ਜਾਣਗੇ ਔਨ ਦ ਰੈਕਮੈਂਡੇਸ਼ਨ ਆਫ ਡਾਇਰੈਕਟਰ ਆਫ ਪੁਲਿਸ ਸਰਵਿਸਿਜ਼, ਮਤਲਬ ਸੂਬਾ ਸਰਕਾਰ ਵੱਲੋਂ। ਫਿਰ ਜੇ ਤੁਸੀਂ ਆਪ ਨਿਯੁਕਤੀ ਬੋਰਡ ਦੀ ਆਪਣੇ ਹੱਥ ਵਿੱਚ ਲੈ ਰਹੇ ਹੋ, ਫਿਰ ਜ਼ਿੰਮੇਵਾਰੀ ਤੁਹਾਡੇ ਹੱਥ ਵਿੱਚ ਕਿਵੇਂ, ਤੁਹਾਡੇ ਸਿਰ ਤੇ ਕਿਉਂ ਨਹੀਂ ਹੈ? ਸੋ ਇਹ ਸਾਰਿਆਂ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ। ਅਤੇ ਇਹ ਜ਼ਰੂਰੀ, ਦੇਖੋ ਇਹਦੇ ਵਿੱਚ ਇਹ ਕਹਿਣਾ ਵੀ ਮੈਨੂੰ ਲੱਗਦਾ ਅਜੇ ਠੀਕ ਨਹੀਂ ਹੋਏਗਾ, ਪ੍ਰੀ ਮੈਚੋਰ ਹੋਏਗਾ ਵੀ ਜੋ ਕੁਝ ਹੋਇਆ ਗਲਤ ਹੋਇਆ, ਮੇਬੀ ਉਹ ਠੀਕ ਹੀ ਹੋਇਆ ਹੋਵੇ,
ਪਤਾ ਨਹੀਂ,
ਪਰ ਦੱਸੋ ਨਾ,
ਹਾਂ ਟ੍ਰਾਂਸਪੇਰੈਂਸੀ
ਦੱਸ ਦਿਓਗੇ ਤੇ ਫਿਰ ਪਤਾ ਲੱਗ ਜਾਏਗਾ ਵੀ ਉਹ ਠੀਕ ਸੀ ਜਾਂ ਗਲਤ ਸੀ।
ਤੇ ਲੋਕ
ਦੱਸ ਹੀ ਨਹੀਂ ਰਹੇ ਤਾਂ ਫਿਰ ਇਸ ਕਰਕੇ ਸਾਰੇ ਸਵਾਲ ਚੁੱਕ ਰਹੇ ਨੇ, ਸਮਥਿੰਗ ਇਜ਼ ਫਿਸ਼ੀ, ਕੁਛ ਤੋਂ ਗੜਬੜ ਹੈ।
ਤੇ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੁੰਦੀ ਆ? ਜਦੋਂ ਤੁਹਾਡੇ ਮਨ ਵਿੱਚ ਉਪਜੇ ਸਵਾਲ ਦਾ ਤੁਹਾਨੂੰ ਸਹੀ ਜਵਾਬ ਨਹੀਂ ਮਿਲਦਾ ਤੇ ਤੁਸੀਂ ਉਸ ਦਾ ਜਵਾਬ ਆਪ ਘੜ ਲੈਂਦੇ
ਹੋ, ਹਾਂ ਹਾਂ,
ਕਿਉਂਕਿ ਫਿਰ ਹਰ ਕਿਸੇ ਨੇ ਆਪੋ ਆਪਣੀ ਸਮਝ ਮੁਤਾਬਕ, ਆਪੋ ਆਪਣੇ ਵਿਊ ਪੁਆਇੰਟ ਮੁਤਾਬਕ, ਆਪੋ ਆਪਣੀਆਂ ਜੋ ਉਹਨਾਂ ਦੀਆਂ ਪੋਲੀਟੀਕਲ ਲੀਨਿੰਗਸ ਨੇ ਉਹਦੇ ਮੁਤਾਬਕ ਜਵਾਬ ਕੱਢ ਲੈਣਾ,
ਆਪਣਾ ਆਪਣਾ ਚਸ਼ਮਾ, ਆਪਣਾ
ਆਪਣਾ ਨੰਬਰ ਬਸ।
ਤੇ ਵਿਜੇ ਜੀ ਹੁਣ ਦੇਖੋ ਮਿਸ ਇਨਫੋਰਮੇਸ਼ਨ ਇਹਦੇ ਕਰਕੇ ਕ੍ਰੀਏਟ ਹੁੰਦੀ ਹੈ, ਇਹ ਇਲੈਕਸ਼ਨ ਈਅਰ ਆ ਤੇ ਮਿਸ ਇਨਫੋਰਮੇਸ਼ਨ ਬਹੁਤ ਜਲਦੀ ਡਿਸਇਨਫੋਰਮੇਸ਼ਨ ਬਣ ਜਾਂਦੀ
ਹੈ, ਸਹੀ ਗੱਲ ਆ,
ਤੇ ਇਸ ਚੀਜ਼ ਤੋਂ ਬਚਣ ਦੀ ਲੋੜ ਆ। ਹੁਣ ਦੇਖੋ ਨਾ ਕੋਈ ਵੀ ਜਿਹੜੀ ਧਿਰ ਆ, ਆਪਾਂ ਕੱਲ੍ਹ ਵੀ ਡਿਸਕਸ ਕਰਦੇ ਸੀ, ਕਿਸੇ ਨੇ ਕੋਈ ਰਿਸਪੋਂਸੀਬਲ ਜਵਾਬ ਦਿੱਤਾ
ਨਹੀਂ,
ਸੈਲਡ ਬਸ ਜਿਹੜੀਆਂ ਗੋਲਮੋਲ ਜਾਂ ਸਟੇਟਮੈਂਟ ਜਾਰੀ ਕਰਤੀਆਂ ਤੇ ਪ੍ਰੀਮੀਅਰ ਨੇ ਤਾਂ ਪੱਲਾ ਹੀ ਝਾੜ ਲਿਆ। ਹੁਣ ਅਸੀਂ ਇਹ ਗੱਲ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਕਿ ਕਾਉਂਸਲ ਦੇ 2 ਨੁਮਾਇੰਦੇ, ਕਾਉਂਸਲ ਵੱਲੋਂ ਨੋਮੀਨੇਟਡ 2 ਨੁਮਾਇੰਦੇ ਬੋਰਡ ਤੇ ਹੁੰਦੇ ਨੇ, 2 ਡਾਇਰੈਕਟਰ ਜਿਹੜੇ ਨੇ ਉਹ ਕਾਉਂਸਲ ਵੱਲੋਂ ਨੋਮੀਨੇਟਡ ਨੇ, ਇੱਕ ਇਲੈਕਟਡ ਤੇ ਇੱਕ ਨਾਨ ਇਲੈਕਟਡ। ਜਿਹੜੇ ਇਲੈਕਟਡ ਨੇ ਉਹ ਰੌਬ ਸਟਾਰਟ
ਨੇ,
ਰੌਬ ਸਟਾਰਟ ਚੁੱਪ ਕਰਕੇ ਬੈਠੇ ਨੇ, ਉਹ ਵੀ ਨਹੀਂ ਕੁਝ ਦੱਸ ਰਹੇ। ਮੇਅਰ ਬ੍ਰੈਂਡਾ ਲੌਕ ਨੇ ਹੁਣ ਕੱਲ੍ਹ ਮੀਡੀਆ ਦੇ ਵਿੱਚ ਇਹ ਕਹਿ ਤਾ ਕਿ ਜੀ ਵੀ ਉਹਨਾਂ ਤੋਂ ਪਤਾ ਹੀ ਨਹੀਂ ਹੁੰਦਾ ਵੀ ਬੋਰਡ ਦੇ ਵਿੱਚ ਕੀ ਚੱਲ ਰਿਹਾ, ਵੀ ਉਹ ਕਿਹੜਾ ਬੋਰਡ ਦੇ ਮੈਂਬਰ।
ਉਹਨਾਂ ਨੇ ਸਪਸ਼ਟ ਇਹ ਕਿਹਾ ਕਿ ਉਹਨਾਂ ਦੀ ਇਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਸੀ, ਨੋਮ ਲਪਿੰਸਕੀ ਦੀ ਫਾਇਰਿੰਗ ਜਾਂ ਉਹਨਾਂ ਦੀ ਟਰਮੀਨੇਸ਼ਨ ਦੇ ਵਿੱਚ,
ਪਰ ਰੌਬ ਸਟਾਰਟ ਤਾਂ ਬੋਰਡ ਤੇ ਸੀਗੇ
ਜੀ।
ਫਿਰ ਉਹੀ
ਕਿ ਜਿਹੜਾ ਇਹ ਨਵਾਂ ਕੰਪੋਜ਼ ਕੀਤਾ ਬੋਰਡ ਆ ਜਿਹਦੇ ਵਿੱਚ ਆ ਪੰਜ ਨਵੇਂ ਮੈਂਬਰ ਨਿਯੁਕਤ ਹੋਏ ਸੀ ਨਾ, ਇਹ ਪੰਜ ਜਾਣੇ ਹਜੇ ਮਾਰਚ ਦੇ ਅਖੀਰਲੇ ਦਿਨਾਂ ਦੇ 23 ਮਾਰਚ ਨੂੰ ਇਹ ਨਿਯੁਕਤ ਹੁੰਦੇ ਨੇ। ਉਹ ਤੋਂ ਬਾਅਦ ਬੋਰਡ ਦੀਆਂ ਮੀਟਿੰਗਸ ਹੀ ਕਿੰਨੀਆਂ ਹੋਈਆਂ ਨੇ, ਮਸਾਂ 2 ਮੀਟਿੰਗਸ ਹੋਈਆਂ ਨੇ। ਉਹਨਾਂ 2 ਮੀਟਿੰਗਸ ਦੇ ਵਿੱਚ ਹਾਰਲੇ ਚੈਪਲ ਜਿਹੜੇ ਕਿ ਹੁਣ ਬੋਰਡ ਦੇ ਚੇਅਰਮੈਨ ਜਿਹੜੇ ਚੇਅਰ ਸੀ ਜਿਹੜੇ ਅਸਤੀਫਾ ਦੇ ਗਏ ਪਰਸੋਂ, ਉਹਨਾਂ ਨੇ ਕਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਕੋਈ ਇੱਦਾਂ ਨਹੀਂ ਹੈ ਕਿ ਇਸ ਮਾਮਲੇ ਦੇ ਉੱਪਰ ਕੋਈ ਗੱਲਬਾਤ ਹੋ ਰਹੀ ਹੋਵੇ,
ਕਹਿੰਦੇ ਇਸ ਤੋਂ ਪਹਿਲਾਂ ਕਦੇ ਹੋਈ ਹੀ ਨਹੀਂ ਕਿ ਇਹਦੇ ਬਾਰੇ ਕਦੀ ਕੋਈ ਡਿਸਕਸ਼ਨ ਨਹੀਂ ਹੋਈ। ਆ ਤਾਂ ਹੁੰਦਾ ਨਾ ਵੀ ਕੋਈ ਪ੍ਰੋਬਲਮ ਹੋਵੇ ਬਸ ਉਹਦੀ, ਵੀ ਉਹਦੇ ਬਾਰੇ ਡਿਸਕਸ਼ਨ ਚੱਲਦੀ ਰਹੀ ਹੋਵੇ ਅਤੇ ਫਿਰ ਉਸ ਤੋਂ ਬਾਅਦ ਉਹਦੇ ਉੱਪਰ ਕੋਈ ਕਦਮ ਚੁੱਕ ਲਿਆ ਗਿਆ ਹੋਵੇ। ਅਤੇ ਜਦੋਂ ਜਿਹੜੀ ਚੀਜ਼ ਕਿਸੇ ਰਡਾਰ 'ਤੇ ਹੀ ਨਹੀਂ ਸੀ ਉਹਦੇ ਉੱਪਰ ਫਿਰ ਐਡਾ ਵੱਡਾ ਐਕਸ਼ਨ ਹੋ ਜਾਣਾ, ਉਹ ਵੀ ਉਦੋਂ ਜਦੋਂ ਬੋਰਡ ਦੇ ਚੇਅਰ ਉੱਥੇ ਮੌਜੂਦ ਨਹੀਂ, ਉਹ ਵੀ ਉਸ ਬੋਰਡ ਵੱਲੋਂ ਜਿਹਦੇ ਵਿੱਚ 5 ਮੈਂਬਰ ਨਵੇਂ ਨੇ, ਉਹਨਾਂ ਪੰਜਾਂ ਨੇ ਅਜੇ ਮਤਲਬ ਮਸਾਂ ਵਾਲੇ 1-2 ਮੀਟਿੰਗਸ ਅਟੈਂਡ ਕੀਤੀਆਂ ਨੇ, ਵੀ ਚੱਲ ਕੀ ਰਿਹਾ। ਸੋ ਜਿਹੜੀ ਫਿਰ ਉਹ ਪੋਲੀਟੀਕਲ ਇੰਟਰਫੇਰੈਂਸ ਵਾਲਾ ਉਹਦੇ ਵਿੱਚ ਨੈਰੇਟਿਵ ਆ, ਉਹ ਫਿਰ ਹੋਰ ਵੀ ਜ਼ਿਆਦਾ ਪ੍ਰਬਲ ਹੋਣ ਲੱਗ ਜਾਂਦਾ। ਇਲੈਕਸ਼ਨ ਈਅਰ
ਉਹਦੇ ਵਿੱਚ ਉਹ ਗੱਲ ਜੋੜ ਲਓ। ਬਸੂ ਜੀ, ਮੈਨੀਟੋਬਾ ਦੇ ਵਿੱਚੋਂ ਇਹ ਮੰਗ ਉੱਠੀ ਆ, ਉੱਥੋਂ ਦੇ ਜਿਹੜੇ ਟਰਾਂਸਪੋਰਟੇਸ਼ਨ ਅਤੇ ਇਨਫਰਾਸਟ੍ਰਕਚਰ ਮਿਨਿਸਟਰ ਨੇ ਲੀਜ਼ਾ ਨਾਇਲੋਰ, ਉਹਨਾਂ ਨੇ ਮੰਗ ਕੀਤੀ ਹੈ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਕਿਸੇ ਕੰਪਨੀ ਦੇ ਉੱਪਰ ਇੱਕ ਸੂਬੇ ਦੇ ਵਿੱਚ ਬੈਨ ਲੱਗ ਜਾਂਦਾ ਕਿਸੇ ਸੇਫਟੀ ਰਿਲੇਟਿਡ ਕਿਸੇ ਪ੍ਰੋਟੋਕੋਲ ਦੀ ਉਲੰਘਣਾ ਕਰਕੇ, ਹੁੰਦਾ ਕੀ ਹੋ ਕੀ ਰਿਹਾ ਕਿ ਇੱਕ ਸੂਬੇ ਦੇ ਵਿੱਚੋਂ ਬੈਨ ਹੋਈ ਕੰਪਨੀ ਉਹ ਕਿਸੇ ਦੂਜੇ ਸੂਬੇ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਾ ਲੈਂਦੀ ਆ, ਅਤੇ ਸਾਨੂੰ ਪਤਾ ਕਿ ਜਿਹੜੇ ਟਰੱਕਿੰਗ ਕੰਪਨੀਜ਼ ਨੇ ਇੰਟਰ ਪ੍ਰੋਵਿੰਸ਼ੀਅਲ ਉਹ ਕੰਮ ਕਰਦੀਆਂ ਨੇ, ਆਪਣੀ ਜਾਣਕਾਰੀ ਦੇ ਵਿੱਚ ਨਾਮ ਦੇ ਵਿੱਚ ਥੋੜ੍ਹੀ ਜਿਹੀ ਤਰਮੀਮ ਕਰਕੇ ਉਹ ਦੂਜੇ ਸੂਬੇ 'ਚ ਰਜਿਸਟਰ ਕਰਦੀਆਂ ਅਤੇ ਆਪਣਾ ਕੰਮ ਉੱਦਾਂ ਹੀ ਚੱਲੀ ਜਾਂਦਾ। ਮੰਗ ਉਹਨਾਂ ਵੱਲੋਂ ਇਹ ਕੀਤੀ ਜਾ ਰਹੀ ਹੈ ਕਿ ਹੁਣ ਟਰੱਕਿੰਗ ਇੰਡਸਟਰੀ ਸੰਬੰਧੀ ਇੱਕ ਨੈਸ਼ਨਲ ਡੇਟਾਬੇਸ ਤਿਆਰ ਕੀਤਾ ਜਾਵੇ, ਜਿਹੜਾ ਕਿ ਫੈਡਰਲ ਸਰਕਾਰ ਵੱਲੋਂ ਤਿਆਰ ਕੀਤਾ ਜਾਣਾ ਚਾਹੀਦਾ। ਹੁਣ ਤੁਸੀਂ ਦੇਖੋ, ਇੱਕ ਪਾਸੇ ਗੱਲ ਚੱਲ ਰਹੀ ਹੈ ਕੁਝ ਸੂਬੇ ਫੈਡਰਲ ਸਰਕਾਰ ਤੋਂ ਜ਼ਿਆਦਾ ਹੱਕ ਮੰਗ ਰਹੇ ਨੇ, ਪਰ ਕੁਝ ਇੰਡਸਟਰੀਜ਼ ਦੇ ਵਿੱਚ ਇਹ ਜਿਹੜੀ ਮੰਗ ਹੈਗੀ ਹੈ ਇਹ ਵਾਜਬ ਮੰਗ ਆ ਕਿ ਨੈਸ਼ਨਲ ਡੇਟਾਬੇਸ ਹੋਵੇ ਤਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕੋਈ ਸੇਫਟੀ ਪ੍ਰੋਟੋਕੋਲਸ ਦੀ ਉਲੰਘਣਾ ਹੋ ਰਹੀ ਆ ਉਹਨਾਂ ਨੂੰ ਪ੍ਰੋਪਰਲੀ ਐਨਾਲਾਈਜ਼ ਕਰਕੇ ਉਹਨਾਂ 'ਤੇ ਐਕਸ਼ਨ ਲਿਆ ਜਾ ਸਕੇ।
ਬਿਲਕੁਲ, ਅਤੇ ਲਾਇਸੈਂਸਿੰਗ ਨੂੰ ਲੈ ਕੇ ਵੀ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਕਿ ਇਕਸਾਰਤਾ ਹੋਣੀ ਚਾਹੀਦੀ ਹੈ
ਜੀ,
ਵੀ ਸਾਰੇ ਸੂਬਿਆਂ ਦੇ ਆਪਣੇ ਆਪਣੇ ਅਲੱਗ ਅਲੱਗ ਰੂਲਸ ਨੇ, ਖਾਸ ਤੌਰ 'ਤੇ ਮੈਲਟ ਨੂੰ ਲੈ ਕੇ
ਜੀ।
ਸੋ ਇਸ ਤਰ੍ਹਾਂ ਦੀਆਂ ਗੱਲਾਂ। ਹੁਣ ਵਿਜੇ ਜੀ, ਇਹ ਜਿਹੜੀ ਮੰਗ ਮੈਨੀਟੋਬਾ ਦੇ ਵਿੱਚੋਂ ਉੱਠੀ ਹੈ ਸੇਫਟੀ ਫਿਟਨੈਸ ਸਰਟੀਫਿਕੇਟਸ ਨੂੰ ਲੈ ਕੇ, ਇਹ ਮਸਲਾ ਹੈ ਕਿ 27 ਮਈ ਨੂੰ ਇੱਕ ਬੜਾ ਭਿਆਨਕ ਸੜਕ ਹਾਦਸਾ ਹੋਇਆ ਵਿਨੀਪੈਗ ਦੇ ਨੇੜੇ। ਬ੍ਰੈਂਡਨ ਨਾਮ ਦਾ ਇੱਕ ਸ਼ਹਿਰ ਹੈ 200 ਕਿਲੋਮੀਟਰ ਦੂਰ ਵਿਨੀਪੈਗ ਤੋਂ, ਉੱਥੇ ਇੱਕ ਟਰਾਂਸਪੋਰਟ ਟਰੱਕ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ SUV ਨਾਲ ਟੱਕਰ ਹੋਈ ਅਤੇ ਇੱਕ 49 ਸਾਲਾ ਫੀਮੇਲ ਡਰਾਈਵਰ ਦੀ ਔਰਤ ਦੀ ਮੌਤ ਹੋ ਗਈ।
ਅਤੇ ਇਸ ਮਾਮਲੇ ਦੇ ਵਿੱਚ ਉੱਥੋਂ ਪੁਲਿਸ ਨੇ 35 ਸਾਲਾਂ ਦੇ ਟਰੱਕ ਡਰਾਈਵਰ ਬ੍ਰਿਜਪਾਲ ਪਨਵਾਰ ਨੂੰ ਅਰੈਸਟ ਕੀਤਾ ਹੈ,
ਜੋ ਕਿ ਕੌਂਕਰ ਟਰਾਂਸਪੋਰਟ ਨਾਮ ਦੀ ਕੰਪਨੀ ਲਈ ਕੰਮ ਕਰਦਾ ਸੀ
ਜੀ।
ਅਤੇ ਇਹ ਜਿਹੜੀ ਕੰਪਨੀ ਹੈ ਇਹਦਾ ਸੇਫਟੀ ਫਿਟਨੈਸ ਸਰਟੀਫਿਕੇਟ November 2021 ਦੇ ਵਿੱਚ ਮੈਨੀਟੋਬਾ ਦੇ ਵਿੱਚ ਰਿਵੋਕ ਹੋਇਆ ਸੀ
ਰਾਈਟ।
ਅਤੇ ਜਦੋਂ ਐਕਸੀਡੈਂਟ ਹੋਇਆ ਉਦੋਂ ਪਤਾ ਲੱਗਦਾ ਕਿ ਇਹਨਾਂ ਨੂੰ ਐਲਬਰਟਾ ਵੱਲੋਂ ਇੱਕ ਸੇਫਟੀ ਸਰਟੀਫਿਕੇਟ ਗ੍ਰਾਂਟ ਹੋਇਆ ਸੀ, ਉਹਦੇ 'ਤੇ ਇਹ ਆਪਣਾ ਬਿਜ਼ਨਸ ਚਲਾ ਰਹੇ ਸਨ। ਇਹਨਾਂ ਨੇ ਆਪਣਾ ਨਾਮ ਪਹਿਲਾਂ ਕੌਂਕਰ ਟਰਾਂਸਪੋਰਟ ਸੀ, ਐਲਬਰਟਾ ਦੇ ਵਿੱਚ ਰਜਿਸਟਰ ਕਰਾਇਆ ਕੌਂਕਰ ਟਰਾਂਸਪੋਰਟੇਸ਼ਨ
ਬਸ ਜੀ ਹਾਂ।
ਅਤੇ ਥੋੜ੍ਹਾ ਜਿਹਾ ਬਸ ਉਹ ਪਿੱਛੇ ION ਲਗਾ ਕੇ ਨਾਮ ਥੋੜ੍ਹਾ ਜਿਹਾ ਚੇਂਜ ਕਰਕੇ ਟਰਾਂਸਪੋਰਟ ਤੋਂ ਟਰਾਂਸਪੋਰਟੇਸ਼ਨ ਕਰਕੇ ਐਲਬਰਟਾ ਦੇ ਵਿੱਚ ਇਹਨਾਂ ਨੇ ਸੇਫਟੀ ਫਿਟਨੈਸ ਸਰਟੀਫਿਕੇਟ ਲੈ ਲਿਆ ਅਤੇ ਉੱਥੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ।
ਇਸੇ ਤਰ੍ਹਾਂ ਦੀਆਂ ਐਗਜ਼ਾਮਪਲਸ ਵਾਸੂ ਜੀ ਇੱਥੇ BC ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਸੀ। ਜਦੋਂ ਓਵਰਪਾਸ ਦੇ ਵਿੱਚ ਜਾ ਕੇ ਟਰੱਕ ਵੱਜੇ ਤਾਂ ਕੁਝ ਕੰਪਨੀਆਂ ਨੇ ਅਜਿਹਾ ਕੀਤਾ ਕਿ ਇੱਥੇ ਜਦੋਂ ਉਹਨਾਂ ਦਾ ਨਾਮ ਵਾਰ-ਵਾਰ ਇਹੋ ਜਿਹੇ ਇੰਸੀਡੈਂਟਸ ਦੇ ਵਿੱਚ ਆਇਆ, ਚੌਹਾਨ ਟਰੱਕਿੰਗ ਸੀ ਉਹਨਾਂ ਨੇ ਐਲਬਰਟਾ ਦੇ ਵਿੱਚ ਜਿਹੜੀ ਆਪਣੀ ਰਜਿਸਟਰ ਕੀਤੀ ਕੰਪਨੀ ਸੀ, ਜਿਹੜੇ ਕੰਟਰੈਕਟਸ ਚੌਹਾਨ ਟਰੱਕਿੰਗ ਦੇ ਕੋਲ ਸਨ ਜਦੋਂ ਇੱਥੇ ਉਹਨਾਂ ਦੇ ਉੱਪਰ ਸੈਂਕਸ਼ਨ ਲੱਗੀ, ਉਹਨਾਂ ਨੇ ਉਹ ਕੰਟਰੈਕਟਸ ਤਬਦੀਲ ਕਰਕੇ ਆਪਣੀ ਐਲਬਰਟਾ ਵਾਲੀ ਕੰਪਨੀ 'ਤੇ ਕਰ ਦਿੱਤੇ ਟ੍ਰਾਂਸਫਰ, ਉੱਥੋਂ ਉਸ ਤਰ੍ਹਾਂ ਕੰਮ ਚਲਾਉਂਦੇ ਰਹੇ।
ਸੋ ਇਹਨਾਂ ਨੂੰ ਕਿਹਾ ਜਾਂਦਾ ਕੈਮੀਲੀਅਨ ਕੈਰੀਅਰਸ,
ਹਾਂ,
ਕਿ ਵੀ ਗਿਰਗਿਟ
ਵਾਂਗੂ ਰੰਗ ਬਦਲਦੇ ਆ। ਸੋ ਇਹ ਕਾਫੀ ਵੱਡਾ ਕੰਸਰਨ ਆ। ਦੇਖੋ ਜੋ ਵਾਸੂ ਜੀ ਸੜਕਾਂ ਦੇ ਉੱਪਰ ਇਸ ਵੇਲੇ ਸੇਫਟੀ ਦੀ ਸਥਿਤੀ ਆ, ਉਹ ਸਾਨੂੰ ਪਤਾ ਹੈ ਕਿ ਕੰਪਰੋਮਾਈਜ਼ ਤਾਂ ਹੋਈ ਹੈ ਪਿਛਲੇ ਸਮੇਂ 'ਚ। ਲਾਈਸੈਂਸਿੰਗ ਟਰੱਕਾਂ ਦੇ ਲਾਈਸੈਂਸ ਕਿਵੇਂ ਓਨਟੈਰੀਓ ਦੇ ਵਿੱਚ, ਉਹਦੀ ਜਿਹੜੀ ਧਾਂਦਲੀ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈ ਆ ਕਿ ਉੱਥੇ ਕਿਵੇਂ ਬਗੈਰ ਪ੍ਰੋਪਰ ਟ੍ਰੇਨਿੰਗ ਦਿੱਤੇ ਪ੍ਰੋਪਰ ਟਰੱਕ ਸਰਟੀਫਿਕੇਟ ਬਣਾ ਕੇ ਦੇ ਤੇ ਡਰਾਈਵਿੰਗ ਸਕੂਲਾਂ ਨੇ, ਅਤੇ ਟੈਸਟ ਬੁੱਕ ਕਰਾ ਕੇ ਟੈਸਟ ਪਾਸ ਕਰਾ ਤੇ ਉਹ ਤੋਂ ਬਾਅਦ ਸੜਕ 'ਤੇ ਜਿਹੜਾ ਡਰਾਈਵਰ ਟਰੱਕ ਲੈ ਕੇ ਚਲਾ ਗਿਆ ਬਸ ਉਹਦਾ ਰੱਬ ਵਾਰਸ ਹੈ, ਅਤੇ ਜਿਹੜੇ ਬਾਕੀ ਦੇ ਰੋਡ ਯੂਜ਼ਰਸ ਨੇ ਉਹਨਾਂ ਦੀ ਸੁਰੱਖਿਆ ਖਤਰੇ 'ਚ ਪੈਂਦੀ ਆ। ਇਸ ਸਭ ਦੇ ਵਿੱਚ ਜਿਹੜੀਆਂ ਕੁਝ ਟਰੱਕਿੰਗ ਕੰਪਨੀਆਂ ਨੇ ਹੁਣ ਉਹਨਾਂ ਦੀ ਭੂਮਿਕਾ ਵੀ ਪਿਛਲੇ ਦਿਨੀ ਹੁਣ ਕਿੰਨੀ ਦੇਖੋ ਜਿਹੜੇ ਇੰਡਸਟਰੀ 'ਚ ਕੰਮ ਕਰ ਰਹੇ ਨੇ ਉਹਨਾਂ ਨੂੰ ਤਾਂ ਇਸ ਬਾਰੇ ਪੂਰਾ ਪਤਾ ਹੀ ਹੈ ਕਿ ਹਾਲਾਤ ਕੀ ਨੇ। ਡਿਸਪੈਚਰਸ ਵੱਲੋਂ ਪਾਇਆ ਜਾਣ ਵਾਲਾ ਦਬਾਅ, ਟਰੱਕਿੰਗ ਕੰਪਨੀਆਂ ਵੱਲੋਂ ਉਹ LMIA ਵਾਲਾ ਸਾਰਾ ਮਲਟੀਪਲ ਲੇਅਰਸ ਬਣ ਗਈਆਂ ਇਹ ਸਾਰੀ ਚੀਜ਼ ਦੀਆਂ। ਸੋ ਖੋਖਲੀ ਹੁੰਦੀ ਜਾ ਰਹੀ ਹੈ ਟਰੱਕਿੰਗ ਇੰਡਸਟਰੀ। ਇਹ ਆਪਣੀ ਕਮਿਊਨਿਟੀ ਦੇ ਵਿੱਚ ਕਈਆਂ ਨੂੰ ਤਾਂ ਬਹੁਤ ਚਿਰ ਦਾ ਪਤਾ, ਪਰ ਹੁਣ ਮੇਨ ਸਟ੍ਰੀਮ ਦੇ ਵਿੱਚ ਇਹ ਗੱਲ ਵਾਰ-ਵਾਰ ਹਾਈਲਾਈਟ ਹੋ ਰਹੀ ਆ, ਅਤੇ ਕਈ ਇਸ ਗੱਲ ਦਾ ਦੇਖੋ ਟਰੰਪ ਦੀ ਨਿਖੇਧੀ ਕਈ ਕੰਮਾਂ 'ਤੇ ਬਹੁਤ ਹੁੰਦੀ ਹੈ, ਕਈ ਚੀਜ਼ਾਂ 'ਤੇ, ਪਰ ਜੋ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਅਮਰੀਕਾ 'ਚੋਂ ਤਬਦੀਲੀਆਂ ਟਰੰਪ ਨੇ ਕੀਤੀਆਂ ਨੇ ਉਹਦਾ ਕਈ ਜਣੇ ਸਵਾਗਤ ਕਰਦੇ ਆ ਉੱਥੇ। ਇੱਕ ਤਾਂ ਉਹਨਾਂ ਨੇ ਇਹ ਕਰ ਦਿੱਤਾ ਕਿ ਅੰਗਰੇਜ਼ੀ ਵਾਲਾ ਜਿਹੜਾ ਵੀ ਤੁਹਾਨੂੰ ਆਉਣੀ ਚਾਹੀਦੀ ਹੈ ਅੰਗਰੇਜ਼ੀ ਪ੍ਰੋਪਰ, ਤਾਂ ਕਿ ਤੁਸੀਂ ਰੋਡ ਸਾਇੰਸ ਵਗੈਰਾ ਸੇਫਟਲੀ ਪੜ੍ਹ ਸਕੋ। ਪਿਛਲੇ ਦਿਨ ਇਹ ਵੀ ਤਾਂ ਕਰ ਦਿੱਤਾ ਗਿਆ ਉੱਥੇ ਕਿ ਜੇ ਕਿਸੇ ਟਰੱਕਰ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਹਦੇ ਲਈ ਡਿਸਪੈਚਰ ਵੀ ਲਾਇਬਲ ਹੋਏਗਾ। ਡਿਸਪੈਚਰ ਜਿਹੜਾ ਕਿ ਉਸ ਟਰੱਕਰ ਦੇ ਉੱਪਰ ਦਬਾਅ ਪਾ ਰਿਹਾ ਸੀ ਕਿ ਤੂੰ ਛੇਤੀ ਪਹੁੰਚ, ਆਪਣਾ ਸਮਾਨ ਲੈ ਕੇ ਲੋਡ ਉੱਥੇ ਛੇਤੀ ਡਿਲੀਵਰ ਕਰੋ, ਉਸ ਡਿਸਪੈਚਰ ਨੂੰ ਵੀ ਜਵਾਬਦੇਹ ਬਣਾਇਆ ਜਾ ਸਕਦਾ। ਸੋ ਇਸ ਤਰ੍ਹਾਂ ਦੀਆਂ ਤਬਦੀਲੀਆਂ ਅਮਰੀਕਾ 'ਚ ਹੋ ਗਈਆਂ ਨੇ ਕਿ ਹੁਣ ਕੈਨੇਡਾ 'ਚ ਉਹਦੀ ਵਾਰੀ ਆ।
ਯਾ ਅਤੇ ਜਿਸ ਤਰ੍ਹਾਂ ਦੇ ਪੈਚਵਰਕ ਦੀ ਗੱਲ ਹੈ ਕਿ ਇੱਥੇ ਆਪਣੇ ਪ੍ਰੋਵਿੰਸਿਸ ਦੇ ਵਿੱਚ ਰੂਲਸ ਵੱਖੋ ਵੱਖਰੇ ਨੇ, ਅਮਰੀਕਾ ਦੇ ਵਿੱਚ ਤਾਂ ਜਿਹੜਾ ਪੈਚਵਰਕ ਆ ਉਹ ਬਹੁਤ ਹੀ ਜ਼ਿਆਦਾ ਸਟਾਰਕ ਹੈ, ਕਿਉਂਕਿ ਜਿਹੜੀਆਂ ਡੈਮੋਕ੍ਰੈਟ ਸਟੇਟਸ ਨੇ ਉਹਨਾਂ ਦੇ ਵਿੱਚ ਰੂਲਸ ਬਹੁਤ ਜ਼ਿਆਦਾ ਢਿੱਲੇ ਨੇ। ਅਮਰੀਕਾ ਦੇ ਵਿੱਚ ਤਾਂ ਜਿਹੜਾ ਪੈਚਵਰਕ ਆ ਉਹ ਬਹੁਤ ਹੀ ਜ਼ਿਆਦਾ ਸਟਾਰਕ ਹੈ, ਕਿਉਂਕਿ ਜਿਹੜੀਆਂ ਡੈਮੋਕ੍ਰੈਟ ਸਟੇਟਸ ਨੇ ਉਹਨਾਂ ਦੇ ਵਿੱਚ ਰੂਲਸ ਬਹੁਤ ਜ਼ਿਆਦਾ ਢਿੱਲੇ ਨੇ, ਖਾਸ ਤੌਰ 'ਤੇ ਕੈਲੀਫੋਰਨੀਆ, ਵਾਸ਼ਿੰਗਟਨ, ਓਰੇਗਨ ਦੇ ਵਿੱਚ
ਵਰਕ ਪਰਮਿਟ ਤੇ ਲਾਇਸੈਂਸਿੰਗ ਨੂੰ ਲੈ ਕੇ।
ਬਿਲਕੁਲ, ਅਤੇ ਉਹ ਜਿਹੜਾ ਫੈਡਰਲ ਤੁਹਾਡਾ ਪਰਮਿਟ ਜੇ ਤੁਹਾਡੇ ਕੋਲ ਨਹੀਂ ਆ, ਇੱਕ ਸਟੇਟ ਦੇ ਵਿੱਚ ਤੁਹਾਡੇ ਕੋਲ ਲਾਇਸੈਂਸ ਹੈਗਾ ਅਤੇ ਤੁਸੀਂ ਪੂਰੇ ਮੁਲਕ ਦੇ ਵਿੱਚ ਗੱਡੀ ਚਲਾ ਰਹੇ ਹੋ, ਟਰੱਕ ਚਲਾ ਰਹੇ ਹੋ। ਸੋ ਉਸ ਪੈਚਵਰਕ ਤੋਂ ਖਾਸ ਤੌਰ ਇਹਦੇ ਵਿੱਚ ਸਿਆਸੀ ਮੋਟੀਵੇਸ਼ਨ ਵੀ ਸੀ। ਸੋ ਡੋਨਲਡ ਟਰੰਪ ਨੇ ਜਿਹੜੀ ਸਾਰੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਕਾਰਵਾਈ ਕੀਤੀ ਆ, ਪਰ ਉਸੇ ਤਰ੍ਹਾਂ ਦੀ ਮੰਗ ਹੁਣ ਆਪਣੇ ਇੱਥੇ ਵੀ ਉੱਠ ਰਹੀ ਆ ਜ਼ਰੂਰ ਕਿ ਥੋੜ੍ਹੀ ਸਖਤੀ ਹੋਣੀ ਚਾਹੀਦੀ ਹੈ। ਵਿਜੇ ਜੀ, ਗੱਲ ਥੋੜ੍ਹੀ ਅਨਪੋਪੂਲਰ ਹੈ ਪਰ ਕਰਨੀ ਚਾਹੀਦੀ ਹੈ, ਮੈਨੂੰ ਲੱਗਦਾ ਕਿ ਜੇ ਰਿਸਪੋਨਸੀਬਲ ਆਪਾਂ ਜੇ ਗੱਲ ਕਰੀਏ ਕਿ ਕਈ ਵਾਰੀ ਇੱਦਾਂ ਪ੍ਰਤੀਤ ਹੁੰਦਾ, ਵੈਰੀ ਅਨਫੋਰਚੁਨੇਟਲੀ, ਵੈਰੀ ਸੈਡਲੀ, ਕਿ ਜਿਹੜੀਆਂ ਜਿਹੜੇ ਵੀ ਸੈਕਟਰਸ ਦੇ ਵਿੱਚ ਜਿਹੜੇ ਜਿਹੜੇ ਵੀ ਪ੍ਰੋਗਰਾਮਸ ਦੇ ਵਿੱਚ ਸਾਡੀ ਕਮਿਊਨਿਟੀ ਦੀ ਸ਼ਮੂਲੀਅਤ ਜ਼ਿਆਦਾ ਹੋ ਜਾਂਦੀ ਆ, ਉੱਥੇ ਇਸ ਤਰ੍ਹਾਂ ਦੇ ਜਿਹੜੇ ਲੂਪ ਹੋਲਸ ਨੇ
ਉਹਨਾਂ ਦੇ ਐਕਸਪਲੋਇਟ,
ਉਹ ਜ਼ਿਆਦਾ ਐਕਸਪਲੋਇਟ ਹੋਣੇ ਸ਼ੁਰੂ ਹੋ ਜਾਂਦੇ
ਨੇ। ਬਸ ਜੀ, ਰੀਅਲ ਇਸਟੇਟ, ਮੌਰਗੇਜ, ਟਰੱਕਿੰਗ, ਕੰਸਟਰਕਸ਼ਨ, ਇਮੀਗ੍ਰੇਸ਼ਨ,
ਸੋ LMIA ਦਾ ਜਿਹੜਾ ਸਾਰਾ ਸਕੈਮ ਜਾਂ ਜੋ ਕੁਝ ਚੱਲਿਆ ਉਹਦੇ ਵਿੱਚ। ਸੋ ਵਿਜੇ ਜੀ, ਹੁਣ ਉਹਦੇ ਉਸੇ ਕੜੀ ਦੇ ਵਿੱਚ ਤੁਸੀਂ ਅਨਫੋਰਚੁਨੇਟਲੀ ਉਹਦੇ ਵਿੱਚ ਸਰੀ ਪੁਲਿਸ ਸਰਵਿਸ ਦੀ ਜਿਹੜੀ ਆ ਟ੍ਰਾਂਜੀਸ਼ਨ ਆ,
ਪੋਲਿਟਿਕਸ ਵੀ ਜੋੜੋ,
ਉਹਨੂੰ ਵੀ ਨਾਲ ਜੋੜੋ, ਕਿ ਵੀ ਸਰੀ ਦਾ ਜਿਹੜਾ ਮਸਲਾ ਸੀ, ਪੁਲਿਸਿੰਗ ਦਾ, ਪਬਲਿਕ ਸੇਫਟੀ ਦਾ, ਇੰਨਾ ਗੰਭੀਰ ਮਸਲਾ
ਜੀ,
ਉਹਦੇ ਵਿੱਚ ਜਦੋਂ ਅਸੀਂ ਕਹਿਣ ਲੱਗ ਪਏ ਜੀ ਹੁਣ ਸਾਨੂੰ ਜਿਹੜੀ ਅਕਾਊਂਟੇਬਿਲਿਟੀ ਆ ਉਹ ਓਟਵਾ ਤੋਂ ਲਿਆ ਕੇ ਸਾਨੂੰ ਦੇ ਦਿਓ,
ਤੇ ਹੁਣ ਬਣਿਆ ਕੀ
ਉਹਦਾ, ਫਿਰ ਅਸੀਂ ਜਦੋਂ ਆਪ ਜ਼ਿੰਮੇਵਾਰੀ ਲਈ ਤੇ ਅਸੀਂ ਉਹ ਖਰਾਰਾ ਪਾ ਲਿਆ,
ਕਿੰਨੀ ਅਕਾਊਂਟੇਬਿਲਿਟੀ ਮਿਲ ਗਈ।
ਹਾਂ,
ਸੋ ਹਰ ਸੈਕਟਰ ਦੇ ਵਿੱਚ, ਫਿਰ ਦੇਖੋ ਪ੍ਰੋਬਲਮ ਇਹ ਆ ਵਾਸੂ ਜੀ ਕਿ ਗਲਤ ਕੰਮ ਕਰਨ ਵਾਲੇ ਹਰ ਇੰਡਸਟਰੀ ਦੇ ਵਿੱਚ ਜਿਹੜੇ ਥੋੜ੍ਹੇ ਜਿਹੇ ਪਲੇਅਰਸ ਨੇ ਨਾ, ਜਦੋਂ ਤੁਸੀਂ ਉਹ ਕੜੀ ਜੋੜ ਕੇ ਸਾਰੀ ਇੰਡਸਟਰੀ ਦੇ ਵਿੱਚ ਇੱਕ ਪੈਟਰਨ ਬਣ ਜਾਂਦਾ, ਉਹਦੀ ਜਿਹੜੀ ਸਮੱਸਿਆ ਹੈ ਪੂਰੀ ਦੀ ਪੂਰੀ ਕਮਿਊਨਿਟੀ ਉੱਪਰ ਆਉਂਦੀ ਹੈ। ਇਹ ਜਿਹੜੀਆਂ ਸਾਰੀਆਂ ਗੱਲਾਂ ਇਹਦੇ ਨਾਲ ਵੀ ਜੁੜਦੀਆਂ ਨੇ, ਜਿਹੜੀ ਔਨਲਾਈਨ ਹੇਟ ਆ ਇਸ ਵੇਲੇ,
ਫਿਰ ਉਹ ਸਟੀਰੀਓਟਾਈਪ
ਸਾਊਥ ਏਸ਼ੀਅਨ ਭਾਈਚਾਰੇ ਖਿਲਾਫ ਆ, ਜਿਹੜੀ ਔਨਲਾਈਨ ਹੇਟ ਆ ਉਹ ਇਸ ਵੇਲੇ ਕਾਫੀ ਜ਼ਿਆਦਾ ਵਧੀ ਹੋਈ ਆ। ਕਈ ਸਾਡੇ ਸੁਣਨ ਵਾਲਿਆਂ ਨੇ ਇਸ ਗੱਲ ਨੂੰ ਪਿਛਲੇ 2-3 ਸਾਲਾਂ ਦੇ ਵਿੱਚ ਇਹ ਗੱਲ ਬਹੁਤ ਸੁਣਨ ਨੂੰ ਮਿਲੀ ਆ ਕਿ ਜਿੱਥੇ ਉਹ ਕਈ ਕੰਮ ਕਰਦੇ ਨੇ, ਕਹਿੰਦੇ ਮੈਨੂੰ 20-25 ਸਾਲ ਹੋ ਗਏ ਕੰਮ ਕਰਦਿਆਂ, ਕਿੰਨੇ ਸੁਣਨ ਵਾਲਿਆਂ ਨੇ ਕਾਲ ਕਰਕੇ ਦੱਸਿਆ, ਕਈਆਂ ਨੇ ਔਫ ਏਅਰ ਕਾਲ ਕਰਕੇ ਦੱਸਿਆ। ਕਈ ਵਾਰੀ ਕਿ ਤੁਸੀਂ ਕਿਤੇ ਇਵੈਂਟ 'ਤੇ ਗਏ ਹੁੰਦੇ ਹੋ ਨਾ, ਕਿਤੇ ਗੁਰਦੁਆਰਾ ਸਾਹਿਬ ਹੋ, ਕਿਤੇ ਹੋਰ ਤੁਸੀਂ ਮਾਲ ਦੇ ਵਿੱਚੋਂ ਸ਼ੋਪਿੰਗ ਕਰ ਰਹੇ ਹੋ, ਉੱਥੇ ਕੋਈ ਮਿਲ ਜਾਂਦਾ। 3-4 ਵਾਰ ਤਾਂ ਮੇਰੇ ਨਾਲ ਹੋ ਚੁੱਕਾ ਪਿਛਲੇ 2 ਸਾਲ 'ਚ, ਕਹਿੰਦਾ ਜੀ ਮੈਂ ਜਿੱਥੇ ਕੰਮ ਕਰਦਾ ਉੱਥੇ 25 ਜਾਣੇ ਹਾਂ ਅਸੀਂ, 25 ਦੇ ਵਿੱਚੋਂ ਮੈਂ ਹੀ ਹਾਂ ਗੱਲਾਂ ਪੰਜਾਬੀ, ਅਤੇ ਉਹਨਾਂ ਦੇ ਵਿੱਚੋਂ ਕਈ ਬੰਦੇ ਇਹੋ ਜਿਹੇ ਮੇਰੇ ਭਰਾਵਾਂ ਵਰਗੇ ਰਿਲੇਸ਼ਨ ਉਹਨਾਂ ਦੇ ਨਾਲ, ਪਿਛਲੇ 20 ਸਾਲ ਤੋਂ ਅਸੀਂ ਉਹਨਾਂ ਦੇ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਹਾਂ। ਕਹਿੰਦੇ ਪਰ ਜਦੋਂ ਦਾ ਆਹ ਸਾਰਾ ਰੌਲਾ ਪਿਆ, ਜਦੋਂ ਦਾ ਇਸ ਤਰ੍ਹਾਂ ਦਾ ਦੀਆਂ ਸਮੱਸਿਆਵਾਂ ਹੋਈਆਂ ਨੇ, ਕਹਿੰਦੇ ਮੈਂ ਉਹਨਾਂ ਦਾ ਰਵੱਈਆ ਆਪਣੇ ਪ੍ਰਤੀ ਉਹਦੇ ਵਿੱਚ ਵੀ ਮੈਂ ਤਬਦੀਲੀ ਵੇਖਦਾ।
ਅਤੇ ਕੱਲ੍ਹ ਪਰਸੋਂ ਹੀ ਵਿਜੇ ਜੀ ਮੈਸੇਜ ਆਇਆ ਸੀ ਕਿ ਇੱਕ ਲਿਸਨਰ ਨੇ ਦੱਸਿਆ ਵੀ ਉਹ ਵੈਨਕੂਵਰ ਡਾਊਨਟਾਊਨ ਦੇ ਵਿੱਚ ਕਿਸੇ ਟੈਕ ਕੰਪਨੀ ਦੇ ਵਿੱਚ ਕੰਮ ਕਰਦੇ ਨੇ,
ਤੇ
ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਹੁਣ ਮੇਰੇ ਉੱਥੇ ਜਿਹੜੇ ਕੋਲੀਗਸ ਨੇ ਮੈਨੂੰ ਬਾਰ ਬਾਰ ਪੁੱਛਦੇ ਆ ਵੀ ਇਹ ਜਿਹੜੇ ਐਕਸਟੋਰਸ਼ਨ ਦੇ ਮਾਮਲੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਲਾਸਟ ਨੇਮ ਆ ਵੀ ਉਹ ਸਾਊਥ ਏਸ਼ੀਅਨ ਕਿਉਂ ਹੁੰਦਾ, ਸੋ ਕਹਿੰਦੇ ਵੀ ਉਹ ਫਿਰ ਬੜੀ ਕਹਿੰਦੇ ਨਮੋਸ਼ੀ ਹੁੰਦੀ ਹੈ। ਸੋ ਇਹ ਕੰਸਰਨ ਹੈਗਾ
ਜੀ। ਬਸ ਵੀ ਤੁਸੀਂ ਗੱਲ ਕਰਦੇ ਸੀ ਨਾ ਕਿ ਵੀ ਅਜਿਹਾ ਕਿਉਂ ਹੋ ਰਿਹਾ ਅਨਫੋਰਚੁਨੇਟਲੀ, ਜਿੱਥੇ ਜਿੱਥੇ ਆਪਣੇ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਕਿਸੇ ਕੰਮ 'ਚ ਨੇ ਉਹ ਕੰਮ ਦੇ ਵਿੱਚ ਨਿਘਾਰ ਕਿਉਂ ਆਈ ਜਾਂਦਾ, ਟਰੱਕਿੰਗ ਸੈਕਟਰ, ਇਮੀਗ੍ਰੇਸ਼ਨ ਹੋਵੇ, ਮੌਰਗੇਜ, ਰੀਅਲ ਇਸਟੇਟ, ਜਿੰਨੇ ਵੀ ਹੋਰ ਅਜਿਹੇ ਪ੍ਰੋਫੈਸ਼ਨਸ ਨੇ। ਹੋਰ ਛੱਡੋ ਜੀ ਗੱਲਾਂ, ਜਿਹੜੇ ਬਸ ਜੀ ਐਮਾਜ਼ੋਨ ਦੇ ਵਿੱਚ ਹੁਣ ਡਿਲੀਵਰੀ ਆ, ਡਿਸਪੈਚ ਡਿਲੀਵਰੀ ਦਾ ਜਿਹੜਾ ਕੰਮ ਕਰਦੇ ਨੇ ਉਹਦੇ ਵਿੱਚ ਕੀ ਹੈ ਕਿ ਐਮਾਜ਼ੋਨ ਦੇ ਰੋਸਟਰ 'ਤੇ ਆਉਣ ਦੇ ਲਈ ਤੁਹਾਨੂੰ ਇੱਕ ਵਾਰੀ ਜਦੋਂ ਤੁਸੀਂ ਉੱਥੇ ਜਾਣਾ ਹੁੰਦਾ, ਉਹ ਵੀ ਹੁਣ ਉੱਥੇ ਵੀ ਸ਼ਿਫਟਾਂ ਵਿਕਦੀਆਂ ਉਹਦੇ ਵਾਸਤੇ ਵੀ, ਇੱਕ ਵਾਰ ਜਦੋਂ ਤੁਸੀਂ ਰੋਸਟਰ 'ਤੇ ਚਲੇ ਗਏ ਐਮਾਜ਼ੋਨ ਦੇ, ਫਿਰ ਤੁਸੀਂ ਸ਼ਿਫਟਸ ਪਿੱਕ ਕਰ ਸਕਦੇ ਹੋ, ਪਰ ਉਹ ਸ਼ਿਫਟਸ ਪਿੱਕ ਕਰਨ ਦੀ ਐਬਿਲਿਟੀ ਉਹ ਤਾਂ ਹੋਣੀ ਹੈ ਜਦ ਤੁਸੀਂ ਉਹਨਾਂ ਦੀ ਉਸ ਲਿਸਟ ਦੇ ਵਿੱਚ ਸ਼ਾਮਲ ਹੋ ਗਏ। ਹੁਣ ਉੱਥੇ ਵੀ ਕਈ ਜਿਹੜੇ ਮੈਨੇਜਰ ਨੇ ਜਿਨ੍ਹਾਂ ਨੂੰ ਇਹ ਇਖਤਿਆਰ ਹੈ ਕਿ ਕਿਹਨੂੰ ਰੋਸਟਰ 'ਤੇ ਰੱਖਣਾ, ਉਹ ਵਸੂ ਜੀ $400-500 ਦੇ ਵਿੱਚ ਉਹ ਸਪੋਟ ਵੇਚ ਰਹੇ ਆ। ਸੋ ਕਿਸ ਹੱਦ ਤੱਕ ਕਿਹੜੀ ਕਿਹੜੀ ਥਾਂ 'ਤੇ ਕਿੱਥੇ ਖੋਰਾ ਲੱਗਣਾ, ਟਰਾਂਸਲਿੰਕ ਦੀਆਂ ਜਿਹੜੇ ਅਤੇ ਇੱਕ ਪਰਟੀਕੁਲਰ ਕੋਈ ਕਲਰ ਕੋਡ ਇਹੋ ਜਿਹਾ ਹੁੰਦਾ ਜਿਹੜਾ ਹਰ ਰੋਜ਼ ਹੁੰਦਾ ਵੀ ਇਹ ਮੁਫਤ ਸਵਾਰੀ ਕਰ ਸਕਦਾ ਅੱਜ, ਅਤੇ ਗਰੁੱਪ ਬਣੇ ਹੋਏ ਆ ਵਟਸਐਪ 'ਤੇ, ਉਹ ਕਲਰ ਕੋਡ ਹਰ ਰੋਜ਼ ਸਵੇਰੇ ਉੱਥੇ ਪੋਸਟ ਕਰ ਦਿੱਤਾ ਜਾਂਦਾ ਕਿ ਅੱਜ ਜੀ ਆਹ ਵਾਲਾ ਕਲਰ ਆ, ਅਤੇ ਜਿਹੜੀ ਜਿਹਦੇ ਕੋਲ ਉਹ ਵਾਲੇ ਕਲਰ ਦਾ ਪਾਸ ਹੈ, ਕੋਈ ਪੁਰਾਣੇ ਕਿਸੇ ਨੇ ਸਾਂਭ ਕੇ ਰੱਖੇ ਆ, ਉਹ ਤਿਕੜਮਬਾਜ਼ੀ ਜੋ ਵੀ ਹੈ, ਉਹ ਟਰਾਂਸਲਿੰਕ 'ਤੇ ਫ੍ਰੀ ਰਾਈਡ ਕਰਦੇ ਆ, ਅਤੇ ਟਰਾਂਸਲਿੰਕ ਘਾਟੇ 'ਚ ਆ, ਟਰਾਂਸਲਿੰਕ ਵਾਲੇ ਕਹਿੰਦੇ ਸਾਨੂੰ ਜੀ ਹੋਰ ਪੈਸੇ ਚਾਹੀਦੇ ਆ, ਅਲਟੀਮੇਟਲੀ ਫਿਰ ਉਹ ਗਾਜ਼ ਕਿਹਦੇ ਸਿਰ 'ਤੇ ਡਿੱਗਦੀ ਆ ਕਿ ਜੀ ਤੁਸੀਂ ਟਰਾਂਸਲਿੰਕ ਦਾ ਪ੍ਰੋਪਰਟੀ ਟੈਕਸ 'ਚ ਇੱਧਰਲੇ ਪਾਸਿਓਂ ਵਾਧਾ ਕਰ ਲਓ, ਜੇ ਸਰਕਾਰ ਵੀ ਉਹਨਾਂ ਨੂੰ ਪੈਸੇ ਦਿੰਦੀ ਆ ਸਰਕਾਰ ਦਾ ਡੈਫੀਸਿਟ ਹੋਰ ਵੱਧ ਰਿਹਾ, ਜੇ ਡੈਫੀਸਿਟ ਵੱਧ ਰਿਹਾ ਤਾਂ ਹੋਰ ਸੇਵਾਵਾਂ 'ਚੋਂ ਪੈਸੇ ਕੱਟੇ ਜਾ ਰਹੇ ਆ, ਹਰ ਲੈਵਲ 'ਤੇ ਖੋਰਾ ਹੈ। ਅਤੇ ਪ੍ਰੋਬਲਮ ਇਹਦੇ ਵਿੱਚ ਦੇਖੋ, ਜਦੋਂ ਕਿਤੇ ਕਿਸੇ ਵੀ ਰੂਲ ਐਂਡ ਰੈਗੂਲੇਸ਼ਨ ਦੇ ਰਸਤੇ ਤੁਸੀਂ ਇੰਨੇ ਢਿੱਲੇ ਛੱਡ ਦਿਓਗੇ ਨਾ ਕਿ ਉਹਦੇ ਵਿੱਚ ਉਹਨਾਂ ਲੂਪ ਹੋਲਸ ਨੂੰ ਐਕਸਪਲੋਇਟ ਕਰਨ ਦੀ ਜ਼ਮੀਨ ਤੁਸੀਂ ਜਿੰਨੀ ਖੋਲੋਗੇ ਉਹ ਲੂਪ ਹੋਲ ਉਨੇ ਐਕਸਪਲੋਇਟ ਹੁੰਦੇ ਰਹਿਣਗੇ, ਫਿਰ ਇਹ ਗੱਲ ਸਰਕਾਰ 'ਤੇ ਆਉਂਦੀ ਹੈ, ਫਿਰ ਇਹ ਗੱਲ ਐਡਮਿਨਿਸਟ੍ਰੇਸ਼ਨ 'ਤੇ ਆਉਂਦੀ ਆ ਕਿ ਤੁਸੀਂ ਉਹ ਲੂਪ ਹੋਲ ਪਲੱਗ ਕਿਉਂ ਨਹੀਂ ਕਰਦੇ।
ਹੁਣ ਵਿਜੇ ਜੀ, ਜਿਹੜੀ ਆਹੀ ਗੱਲ ਨਾ ਕਿ ਸਾਰੀ ਜਿਹੜੀ ਜ਼ਿੰਮੇਵਾਰੀ ਆ ਵੀ ਕੀ ਉਹ ਪੁਲਿਸ ਦੀ ਅਤੇ ਸਰਕਾਰ ਦੀ ਹੀ ਹੈ। ਕੱਲ੍ਹ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਗੱਲ ਹੁੰਦੀ ਸੀ ਅਤੇ ਟ੍ਰੈਫਿਕ ਸੰਬੰਧੀ ਕੋਈ ਗੱਲ ਹੋਈ ਆ, ਪੁਲਿਸਿੰਗ ਟ੍ਰਾਂਜੈਕਸ਼ਨ ਬਾਰੇ ਹੀ ਗੱਲ ਹੋ ਰਹੀ ਸੀ ਅਤੇ ਇੱਕ ਲਿਸਨਰ ਦਾ ਕਮੈਂਟ ਸੀ ਵੀ ਰੂਲ ਸੜਕਾਂ ਦੇ ਉੱਤੇ, ਫੋਰ ਐਗਜ਼ਾਮਪਲ, ਜੇ ਰੂਲਸ ਅਸੀਂ ਆਪ ਨਹੀਂ ਫੋਲੋ ਕਰ ਰਹੇ ਕਿ ਟ੍ਰੈਫਿਕ ਦੀ ਜਿਹੜੀ ਸਿਚੁਏਸ਼ਨ ਆ, ਉਹਨਾਂ ਨੇ ਜ਼ਿਕਰ ਕੀਤਾ ਸੀ, ਕਹਿੰਦੇ ਵੀ ਉਹ ਕੁਝ ਸਾਲ ਪਹਿਲਾਂ ਕੈਨੇਡਾ ਆਏ, 10 ਸਾਲ ਪਹਿਲਾਂ ਸ਼ਾਇਦ ਉਹਨਾਂ ਨੇ ਲਿਖਿਆ ਸੀ, ਕਹਿੰਦੇ ਵੀ ਉਦੋਂ ਮੈਨੂੰ ਬੜਾ ਕਿਹਾ ਗਿਆ ਵੀ ਰਿਚਮੰਡ ਦੇ ਵਿੱਚ ਟ੍ਰੈਫਿਕ ਸਭ ਤੋਂ ਖਰਾਬ ਹੁੰਦਾ, ਉੱਥੇ ਲੋਕ ਡਰਾਈਵਿੰਗ ਵਧੀਆ ਨਹੀਂ ਕਰਦੇ, ਸਟੀਰੀਓਟਾਈਪ ਆ। ਅਤੇ ਕਹਿੰਦੇ ਪਰ ਹੁਣ ਮੈਂ, ਕਹਿੰਦੇ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਵੀ ਉਹ ਰਿਚਮੰਡ ਰਹਿੰਦੇ ਨੇ, ਪਰ ਕਹਿੰਦੇ ਸਰੀ ਤੋਂ ਭੈੜਾ ਟ੍ਰੈਫਿਕ ਕਿਤੇ ਨਹੀਂ ਆ। ਅਤੇ ਕਹਿੰਦੇ ਪਰ ਜੇ ਰੂਲ ਅਸੀਂ ਆਪ ਹੀ ਫੋਲੋ ਨਹੀਂ ਕਰਾਂਗੇ ਸੜਕਾਂ 'ਤੇ ਅਤੇ ਅਸੀਂ ਸਿਰਫ ਇਹ ਕਹਿ ਦਈਏ ਵੀ ਇਹਦੇ ਵਾਸਤੇ ਸਰੀ ਪੁਲਿਸ ਜ਼ਿੰਮੇਦਾਰ ਆ ਜਾਂ ਸਰਕਾਰ ਐਡਮਿਨਿਸਟ੍ਰੇਸ਼ਨ ਜਾਂ ਸਾਡੀ ਜਿਹੜੀ ਸਿਟੀ ਜ਼ਿੰਮੇਦਾਰ ਆ, ਕਹਿੰਦੇ ਉਹ ਗੱਲ ਠੀਕ ਨਹੀਂ। ਸੋ ਫਿਰ ਗੱਲ ਉਹੀ ਆ ਜਾਂਦੀ ਆ ਜਿਹੜੀ ਕਹਿ ਲਓ ਇੰਡੀਵਿਜੁਅਲ ਰਿਸਪੋਂਸਿਬਿਲਿਟੀ 'ਤੇ ਕਿ ਐਜ਼ ਅ ਕਮਿਊਨਿਟੀ ਸਾਨੂੰ ਸੋਚਣਾ ਪੈਣਾ ਕਿ ਵੀ ਜਦੋਂ ਇੱਕ ਇੱਕ ਅਸੀਂ ਇੱਦਾਂ ਕਰਕੇ ਇੰਡੀਵਿਜੁਅਲ ਲੈਵਲ 'ਤੇ ਗਲਤੀ ਕਰਦੇ ਹਾਂ ਅਤੇ ਇਟ ਬ੍ਰਿੰਗਸ ਅ ਬੈਡ ਨੇਮ ਟੂ ਦਾ ਇੰਟਾਇਰ ਕਮਿਊਨਿਟੀ ਆਲ ਟੁਗੈਦਰ, ਉਹਦੇ ਨਾਲ ਪੂਰੀ ਕਮਿਊਨਿਟੀ ਸਟੀਰੀਓਟਾਈਪ ਹੁੰਦੀ ਹੈ।
ਹਾਂ, ਪਰ ਪ੍ਰੋਬਲਮ ਇਹ ਹੈ ਨਾ, ਫਿਰ ਸਰਕਾਰ 'ਤੇ ਗੱਲ ਇਸ ਕਰਕੇ ਆ ਜਾਂਦੀ ਆ ਕਿ ਜਦੋਂ ਬਗੈਰ ਇੱਥੇ ਦਾ ਰੋਡ ਟੈਸਟ ਪਾਸ ਕੀਤੇ ਹਾਂ, ਬਗੈਰ ਇੱਥੇ ਦਾ ਤੁਸੀਂ ਈਵਨ ਨੌਲੇਜ ਟੈਸਟ ਪਾਸ ਕੀਤੇ ਹਾਂ, ਸਾਲਾਂ ਬੱਧੀ ਇੱਥੇ ਗੱਡੀ ਚਲਾ ਸਕਦੇ ਹੋ ਕਿਉਂਕਿ ਤੁਸੀਂ ਸਟੂਡੈਂਟ ਵੀਜ਼ਾ 'ਤੇ ਹੋ ਜਾਂ ਜਿਹੜਾ ਟੈਂਪਰੇਰੀ ਵੀਜ਼ਾ 'ਤੇ ਆ ਉਹਨਾਂ ਨੂੰ ਵੀ ਮੇਰੇ ਖਿਆਲ 6 ਮਹੀਨੇ ਦੀ ਇਜਾਜ਼ਤ ਆ। ਐਂਡ ਵੈਨ ਯੂ ਹੈਵ ਥਾਊਜ਼ੰਡਸ ਆਫ ਦੋਜ਼ ਡਰਾਈਵਰਸ ਔਨ ਦ ਰੋਡ, ਉਹਨਾਂ ਦੀ ਸੇਫਟੀ ਵਾਸਤੇ ਵੀ ਖਤਰਾ ਉਹ, ਇਟਸ ਨੋਟ ਜਿਹੜਾ ਉਹ ਬਗੈਰ ਇੱਥੇ ਦੇ ਰੂਲਸ ਐਂਡ ਰੈਗੂਲੇਸ਼ਨ ਸਮਝਿਆ ਗੱਡੀ ਚਲਾਉਣੀ ਜਿਹਨੇ ਸ਼ੁਰੂ ਕਰਤੀ ਉਹਦੇ ਵਾਸਤੇ ਵੀ ਤਾਂ ਪ੍ਰੋਬਲਮ ਆ ਉਹ।
ਯੈਸ ਬਿਲਕੁਲ। ਅਤੇ ਵੀਰੇ ਜੀ, ਨਾਲ ਇਹ ਵੀ ਹੈ ਨਾ ਕਿ ਸਰਕਾਰ ਦੇ ਵਿੱਚ ਕੌਣ ਆ, ਸਰਕਾਰ ਦੇ ਵਿੱਚ ਵੀ ਅਸੀਂ ਆ ਨਾ।
ਹਾਂ ਹਾਂ, ਐਗਜੈਕਟਲੀ, ਯੈਸ। ਅਤੇ ਉਹ ਇਸ ਕਰਕੇ ਤੁਸੀਂ ਇਹ ਰੂਲਸ ਇੱਦਾਂ ਰੱਖੇ ਆ ਕਿ ਚਲੋ ਆਏਗਾ ਅਗਲਾ ਗੱਡੀ ਖਰੀਦੇਗਾ, ਇੱਕ ਤਾਂ ਬਿਜ਼ਨਸ ਚੱਲਦਾ, ਇੰਡਸਟਰੀ ਚੱਲਦੀ ਆ, ਗੱਡੀ ਵਿਕਦੀ ਆ, ਟੈਕਸ ਆਉਂਦਾ। ਜਦੋਂ ਜੇ ਤੁਸੀਂ ਕਹੋਗੇ ਵੀ ਹਰ ਬੰਦੇ ਦਾ ਟੈਸਟ ਲੈਣਾ, ਟੈਸਟ ਲੈਣ ਵਾਸਤੇ ਤੁਹਾਨੂੰ ਬੰਦੇ ਹਾਇਰ ਕਰਨੇ ਪੈਣੇ ਆ, ਕਪੈਸਿਟੀ ਵਧਾਉਣੀ ਪੈਣੀ, ਖਰਚਾ, ਜੇ ਉਹ ਸਿੱਧਾ ਗੱਡੀ ਲੈ ਕੇ ਇੰਸ਼ੋਰੈਂਸ ਕਰਾਉਂਦਾ ICBC ਦੇ ਉੱਧਰੋਂ, ਤੁਹਾਡੇ ਪੈਸੇ ਵੱਧ ਆ, ਕਨਵੀਨੀਅੰਟ ਆ। ਤੁਸੀਂ ਮਾਡਲ ਲੈ ਆਉਂਦਾ ਨੋ ਫਾਲਟ ਇੰਸ਼ੋਰੈਂਸ ਦਾ ਕਿ ਜੇ ਕਿਸੇ ਦਾ ਰੱਬ ਨਾ ਕਰੇ ਕੋਈ ਨੁਕਸਾਨ ਵੱਡਾ ਵੀ ਹੋ ਗਿਆ ਤਾਂ ਉਹ ਹੁਣ ਤੁਹਾਨੂੰ ਮੁਕੱਦਮਾ ਕਰਕੇ ਤੁਹਾਡੇ ਤੋਂ ਜ਼ਿਆਦਾ ਮੁਆਵਜ਼ਾ ਵੀ ਨਹੀਂ ਲੈ ਸਕਦਾ।
ਅਤੇ ਜਿਹੜੀਆਂ ਚੀਜ਼ਾਂ ਸਾਰੀਆਂ ਆਪਾਂ ਗਿਣਾਈਆਂ ਨੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਇਸ ਤਰ੍ਹਾਂ ਖੋਰਾ ਲੱਗ ਰਿਹਾ, ਉਹਦੇ ਵਿੱਚ ਆਪਾਂ ਨਾ ਭੁੱਲੀਏ ਕਿ ਰੀਅਲ ਇਸਟੇਟ ਦੇ ਵਿੱਚ ਜਿਹੜਾ ਮੌਰਗੇਜ ਫਰਾਡ ਹੋਇਆ,
ਆਪਾਂ ਗੱਲ ਕੀਤੀ ਮੌਰਗੇਜ ਦੀ,
ਮੌਰਗੇਜ ਫਰਾਡ ਦੇ ਵਿੱਚ ਵੀ
ਜੀ ਜੀ
ਇਟਸ ਐਨ ਓਪਨ ਸੀਕ੍ਰੇਟ।
ਇਟ ਇਜ਼ ਐਨ ਓਪਨ ਸੀ। ਵਾਸੂ ਜੀ, ਟਰੂਡੋ ਦੀ ਸਰਕਾਰ ਵੇਲੇ ਗੱਲ ਤਾਂ ਕਹਿੰਦੇ ਸੀ ਕਿ ਜੀ ਅਸੀਂ ਅਖੀਰਲੇ ਦਿਨਾਂ 'ਚ CRA ਨੂੰ ਲਿੰਕ ਕਰ ਦੇਣਾ ਹੁਣ ਬੈਂਕਾਂ ਦੇ ਨਾਲ, ਕੀ ਬਣਿਆ ਉਹਦਾ, ਵੇਅਰ ਇਜ਼ ਦੈਟ, ਕੁਛ ਨਹੀਂ ਹੋ ਰਿਹਾ। ਬਸ ਜੀ, ਖਬਰਾਂ ਹੋਰ ਕਈ ਨੇ, ਮੈਂ ਪਹਿਲਾਂ ਕੁਇਕਲੀ ਇਹ ਦੱਸ ਦਵਾਂ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ HNG ਚੈਟਰ ਸਟੋਰ ਵਾਲੇ। ਨਵੇਂ ਆਏ ਹੋ, ਸਟੂਡੈਂਟ ਹੋ, ਕ੍ਰੈਡਿਟ ਸਕੋਰ ਘੱਟ ਹੈ, ਤੁਹਾਡੇ ਬਜਟ ਨੂੰ ਸੂਟ ਕਰਨ ਵਾਲਾ ਪਲਾਨ ਮਿਲੇਗਾ ਚੈਟਰ ਸਟੋਰ 'ਤੇ। ਨੋ ਕੰਟਰੈਕਟ, ਨੋ ਕ੍ਰੈਡਿਟ ਚੈੱਕ। 4 ਲੋਕੇਸ਼ਨਸ ਨੇ, ਸੀਡਰ ਪਾਰਕ ਪਲੇਸ ਐਬਟਸਫਰਡ, ਇੱਕ ਲੋਕੇਸ਼ਨ ਸਕੋਟ ਰੋਡ 'ਤੇ ਹੈ, ਇੱਕ ਡੈਲਟਾ 'ਚ ਅਤੇ ਇੱਕ ਹੈ ਪਾਇਲ ਬਿਜ਼ਨਸ ਸੈਂਟਰ ਵਿੱਚ। ਕਾਲ 604-593-5175, 604-593-5175 ਜਾਂ 778-438-3017, 778-438-3017, 1738-3018, HNG ਚੈਟਰ ਸਟੋਰ। AMC ਇੰਸ਼ੋਰੈਂਸ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ, ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਅਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। 128 ਸਟਰੀਟ 'ਤੇ 80 Avenue 'ਤੇ ਯੋਰਕ ਸੈਂਟਰ 'ਚ ਇਹਨਾਂ ਦਾ ਹੈੱਡ ਆਫਿਸ ਹੈ, ਜਿੱਥੇ ਟਰੱਕਿੰਗ ਲਈ ਪੋਰਟ ਅਤੇ ਬਾਰਡਰ ਬੌਂਡ ਵੀ ਇਸ਼ੂ ਕੀਤੇ ਜਾਂਦੇ ਨੇ। ਮਲਟੀਪਲ ਲੋਕੇਸ਼ਨਸ ਟੂ ਸਰਵ ਯੂ, ਓਪਨ 7 ਡੇਜ਼ ਅ ਵੀਕ ਫਰੋਮ 9 AM ਟੂ 9 PM। ਕਾਲ 604-507-6666, 604-507-6666। ਕੋਟ ਹਾਸਲ ਕਰਨ ਲਈ AMCinsurance.ca 'ਤੇ ਜਾਓ, ਦੈਟਸ AMCinsurance.ca। ਵਾਸੂ ਜੀ, ਕੈਰੋਲਿਨ ਫਿਨਲੇ ਨੇ ਇੱਕ ਇੰਟਰਵਿਊ ਦਿੱਤੀ ਨੈਸ਼ਨਲ ਪੋਸਟ ਨੂੰ, ਅਤੇ ਉਹਦੇ ਵਿੱਚ ਵੈਸੇ ਉਹਨਾਂ ਨੂੰ ਕਈ ਹਾਈਪੋਥੈਟੀਕਲ ਜਿਹੇ ਸਵਾਲ ਪੁੱਛੇ ਗਏ ਆਪਣੇ
ਜਿਹੜੀ ਜਿਹੜੀ ਐਮਾਜ਼ੋਨ ਵਾਲੀ ਗੱਲ ਸੀ ਨਾ, ਸੋ ਉਹਦੇ ਬਾਰੇ ਇੱਕ ਸਾਡੇ ਲਿਸਨਰ ਨੇ ਐਨੋਨਿਮਸਲੀ ਉਹ ਸਾਰੀ ਇਹ ਜਾਣਕਾਰੀ ਸਾਂਝੀ ਕਰ ਰਹੇ ਆ। ਉਹ ਕਹਿੰਦੇ ਐਕਚੁਲੀ ਹੁੰਦਾ ਕੀ ਆ ਕਿ ਵੀ ਜਿਹੜੇ ਇਹ ਸਲੋਟਸ ਨੇ ਇਹ ਆਨਲਾਈਨ ਅਲਾਟ ਹੁੰਦੇ ਨੇ ਫਸਟ ਕਮ ਫਸਟ ਸਰਵ ਬੇਸਿਸ
ਤੇ। ਹਾਂ ਕਰੈਕਟ ਕਰੈਕਟ ਕਰੈਕਟ।
ਮੈਨੇਜਰਸ ਦਾ ਕਹਿੰਦੇ ਇਹਦੇ ਉੱਤੇ ਅਖਤਿਆਰ ਨਹੀਂ। ਸੋ ਪਰ ਪੈਸਿਆਂ ਦਾ ਲੈਣ ਦੇਣ ਕਿਸ ਚੀਜ਼ ਦੇ ਵਿੱਚ ਹੋ ਰਿਹਾ ਵੀ ਕੁਝ ਲੋਕ ਪੈਸੇ ਲੈ ਕੇ ਬੋਟਸ ਬਣਾ ਦਿੰਦੇ ਆ ਤੇ ਆਨਲਾਈਨ ਜਿਹੜਾ
ਉਹ ਸਪੌਟ ਬੁੱਕ ਕਰ ਲੈਂਦੇ ਆ। ਹਾਂ ਜਿਵੇਂ ਯੈਸ
ਮੈਨੇਜਰਸ ਦਾ ਕਹਿੰਦੇ ਇਹਦੇ ਉੱਤੇ ਡਾਇਰੈਕਟ ਕੋਈ ਕੰਟਰੋਲ ਨਹੀਂ ਆ, ਇਟਸ ਅ ਸੈਂਟਰਲਾਈਜ਼ਡ ਸਿਸਟਮ ਤੇ ਜਿਹੜੇ ਰੋਸਟਰਸ ਹੁੰਦੇ ਡਿਲੀਵਰੀ ਵਾਸਤੇ। ਪਰ ਉਹ ਪੈਸਿਆਂ ਵਾਲੀ ਕਹਿੰਦੇ ਗੱਲ ਠੀਕ ਹੈ ਵੀ ਉਹ ਆਨਲਾਈਨ ਕਹਿੰਦੇ ਸਾਰਾ ਕੰਮ ਹੁੰਦਾ ਵੀ ਆਨਲਾਈਨ ਪੈਸੇ ਲੈ ਕੇ ਉਹ ਬੋਟਸ ਕ੍ਰੀਏਟ ਕਰਕੇ ਉਹ ਜਿਹੜੇ ਰੋਸਟਰ ਨੇ ਉਹਨੂੰ ਬੁੱਕ ਕਰ ਦਿੰਦੇ
ਆ। ਇਹ ਉਹੀ ਫਾਰਮੂਲਾ ਕਿ ਜਦੋਂ ਇੰਡੀਆ ਦੇ ਵੀਜ਼ਾ ਵਾਸਤੇ ਅਪੁਆਇੰਟਮੈਂਟ ਲੈਣੀ ਹੁੰਦੀ ਸੀ, ਰਿਮੈਂਬਰ ਕਿ ਜੀ ਉਹ ਸਾਰੇ ਸਲੋਟ ਬੁੱਕ ਹੋਏ ਨੇ ਕਿ ਇੱਕ ਬੰਦਾ ਫਿਰ ਕਹਿੰਦਾ ਕੋਈ ਨਹੀਂ ਜੀ ਮੈਨੂੰ ਇੰਨੇ ਪੈਸੇ ਦਿਓ ਮੈਂ ਤੁਹਾਨੂੰ ਅਪੁਆਇੰਟਮੈਂਟ ਦਵਾ ਦਿੰਦਾ, ਤੁਸੀਂ ਆਪ ਅਪੁਆਇੰਟਮੈਂਟ ਲੈਣ ਜਾਓ, ਅਪੁਆਇੰਟਮੈਂਟ ਮਿਲਦੀ ਨਹੀਂ। ਸੋ ਉਹ ਜਿਹੜਾ ਸਿਸਟਮ ਹੈ ਐਮਾਜ਼ੋਨ ਵਰਗੀ ਕੰਪਨੀ ਦਾ,
ਜੀ ਜੀ,
ਦੁਨੀਆ ਦੇ ਵਿੱਚ ਥੋੜੀਆਂ ਹੀ ਨੇ ਟ੍ਰਿਲੀਅਨ ਡਾਲਰ ਦੀਆਂ ਕੰਪਨੀਆਂ, ਯਾਰ ਉਹਦੇ ਸਿਸਟਮ ਨੂੰ ਵੀ ਇੱਦਾਂ ਹਾਈਜੈਕ ਕਰ ਬੈਠੇ ਜਾਂ ਉਹਦੇ ਸਿਸਟਮ ਦੇ ਵਿੱਚ ਵੀ ਇਹੋ ਜਿਹਾ ਲੂਪ ਹੋਲ ਲੱਭ ਲਿਆ
ਜੀ।
ਤੇ ਜਦੋਂ ਫਿਰ ਅਗਲੇ ਕਸਣ 'ਤੇ ਆਏ ਕੰਮ, ਫਿਰ ਰੌਲਾ ਇਹ ਪੈਣਾ ਕਿ ਜੀ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਹੁਣ ਜੋਬਸ ਦੇ ਖਤਰਾ ਹੈ
ਜੀ ਜੀ,
ਅਤੇ ਜਿਹਨਾਂ ਕੋਲ ਜੋਬਸ ਹੈਗੀਆਂ ਨੇ ਜਦੋਂ ਇਹੋ ਜਿਹੀ ਧਾਂਦਲੀਆਂ ਕਰ ਰਹੇ ਨੇ ਉਹਦਾ ਕੀ?
ਬਿਲਕੁਲ
ਕੋਈ ਥਾਂ ਤਾਂ ਛੱਡ ਦਈਏ ਯਾਰ
ਜੀ ਜੀ।
ਐਨੀਵੇ ਬਸ ਵੀ ਰਾਈਲ ਅਪ ਕਰਾ ਤਾ ਤੁਸੀਂ,
ਸੋਰੀ
ਨਾ 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 ਪਲੀਜ਼ ਡੋਨਟ। ਅੱਛਾ ਕੁਇਕਲੀ ਗੱਲ ਕਰੀਏ ਹੁਣ, ਨੈਸ਼ਨਲ ਪੋਸਟ ਨੂੰ ਇੱਕ ਇੰਟਰਵਿਊ ਦਿੱਤੀ ਕੈਰੋਲਿਨ ਫਿਨਲੇ ਨੇ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਨਾ ਵੀ ਇਸ ਹਫ਼ਤੇ ਕੁਛ ਸ਼ਨੀਵਾਰ ਉਹ ਲੀਡਰ ਬਣਦੇ ਆ ਕੈਰੋਲਿਨ ਫਿਨਲੇ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕਈ ਜਿਹੜੀਆਂ ਇੰਟਰਵਿਊਜ਼ ਵਗੈਰਾ ਨੇ ਦਿੱਤੀਆਂ ਨੇ, ਸਟੇਟਮੈਂਟ ਜਾਰੀ ਕੀਤੀਆਂ ਸੋਸ਼ਲ ਮੀਡੀਆ 'ਤੇ, ਪੋਸਟ ਪਾਈ ਹੈ ਵੀ ਐਨ ਡੀ ਪੀ ਵਾਲੇ ਮੈਨੂੰ ਅੰਡਰ ਐਸਟੀਮੇਟ ਨਾ ਕਰਨ ਆਲ ਦੈਟ। ਨੈਸ਼ਨਲ ਪੋਸਟ ਦੀ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਸਵਾਲ ਇਹ ਪੁੱਛਿਆ ਗਿਆ ਕਿ ਜੇ ਤੁਸੀਂ ਸੂਬੇ ਦੇ ਪ੍ਰੀਮੀਅਰ ਹੋਵੋ ਅਤੇ ਉੱਧਰੋਂ ਐਲਬਰਟਾ ਦੇ ਵਿੱਚ ਸੈਪਰੇਸ਼ਨ ਦਾ ਰੈਫਰੈਂਡਮ ਹੈ ਅਤੇ ਜੇ ਉਹ ਸੈਪਰੇਟ ਸੱਚੀ ਹੋ ਜਾਂਦੇ ਆ ਤਾਂ ਤੁਸੀਂ ਉਹਦੇ ਨਾਲ ਕਿਵੇਂ ਡੀਲ ਕਰੋਗੇ? ਜਿਹੜੀ ਗੱਲ ਉਹਨਾਂ ਨੇ ਆਖੀ ਆ ਬਾਸੂ ਜੀ, ਇਹ ਆਪਣੇ ਆਪ ਦੇ ਵਿੱਚ ਮਤਲਬ ਕਿਸੇ ਵੀ ਮੇਜਰ ਪਾਰਟੀ ਦੇ ਸੂਬਾਈ ਪੱਧਰ 'ਤੇ ਵੀ ਲੀਡਰ ਦੇ ਵੱਲੋਂ ਅਜਿਹੀ ਗੱਲ ਆਖੀ ਜਾਣੀ ਅਜੇ ਤੱਕ ਕਿਸੇ ਜੇ ਕਿਊਬੈਕ ਦਾ ਕੋਈ ਲੀਡਰ ਇਹੋ ਜਿਹੀ ਗੱਲ ਕਹਿ ਦੇਵੇ ਤੁਸੀਂ ਕਹੋ ਠੀਕ ਆ, ਹਾਂ ਕਿਊਬੈਕ ਵਾਲੇ ਤਾਂ ਕਹਿਣਗੇ, ਪਰ ਬੀ ਸੀ ਦੀ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਬਣੀ ਲੀਡਰ ਕੈਰੋਲਿਨ ਫਿਨਲੇ ਦਾ ਜੋ ਇਹ ਬਿਆਨ ਆ, ਇਹ ਆਪਣੇ ਆਪ ਦੇ ਵਿੱਚ ਕਾਫੀ ਕਿਊਰੀਅਸ ਸਟੇਟਮੈਂਟ ਆ।
ਪਰ ਦੇਖੋ ਨਾ ਇਹਦੇ 'ਚ ਹਾਈਪੋਥੈਟੀਕਲਸ ਕਿੰਨੇ ਜ਼ਿਆਦਾ ਨੇ ਕਿ ਜਿਹੜਾ ਪਹਿਲਾਂ ਗੱਲ ਤਾਂ ਐਲਬਰਟਾ ਦੇ ਰੈਫਰੈਂਡਮ ਜਿਹੜਾ 19 ਅਕਤੂਬਰ ਨੂੰ ਹੋ ਰਿਹਾ ਉਹ ਆਪਣੇ ਆਪ ਦੇ ਵਿੱਚ ਰੈਫਰੈਂਡਮ ਨਹੀਂ ਹੈ ਸੈਪਰੇਟਿਜ਼ਮ 'ਤੇ, ਉਹ ਇੱਕ ਕਹਿ ਲਓ ਵੀ ਸੈਪਰੇਟਿਜ਼ਮ ਨਾਲ ਸੰਬੰਧਿਤ ਬਾਈਂਡਿੰਗ ਰੈਫਰੈਂਡਮ ਕਰਾਉਣਾ ਕਿ ਨਹੀਂ, ਇਸ ਚੀਜ਼ ਦਾ ਰੈਫਰੈਂਡਮ ਹੈ।
ਸੋ ਜੇ ਉਹਦੇ ਵਿੱਚ ਇਸ ਪੱਖ 'ਚ ਵੋਟ ਪੈਂਦੀ ਹੈ ਕਿ ਐਲਬਰਟਾ ਵੱਖਰਾ ਹੋਵੇ,
ਪਹਿਲਾਂ ਜੇ ਇਹ
ਫਿਰ ਉਸ ਤੋਂ ਬਾਅਦ ਜੇ ਉਹ ਵੋਟ ਜਦੋਂ ਹੁੰਦੀ ਆ ਉਹਦੇ ਵਿੱਚ ਜੇ ਐਲਬਰਟਾ ਦੇ ਨਿਵਾਸੀ ਇਸ ਗੱਲ ਦੇ ਉੱਪਰ ਹਾਮੀ ਭਰਦੇ ਨੇ ਕਿ ਅਸੀਂ ਕੈਨੇਡਾ ਤੋਂ ਵੱਖਰੇ ਹੋਣਾ ਹੈ, ਇਹ ਦੂਜਾ ਜੇ,
ਸੋ ਇਹਦੇ ਵਿੱਚ ਮਤਲਬ ਦੋ ਵੱਡੇ ਵੱਡੇ ਜੇ ਤਾਂ ਇਹ ਆ ਗਏ।
ਤੀਜਾ ਜੇ, ਜੇ ਜਦੋਂ ਇੱਥੇ ਬੀ ਸੀ ਦਾ ਸੂਬਾਈ ਇਲੈਕਸ਼ਨ ਹੁੰਦਾ ਉਹਦੇ ਵਿੱਚ ਕੈਰੋਲਿਨ ਫਿਨਲੇ ਉਸ ਇਲੈਕਸ਼ਨ ਨੂੰ ਜਿੱਤ ਕੇ ਪ੍ਰੀਮੀਅਰ ਬਣ ਜਾਂਦੇ ਆ, ਉਹ ਤੀਜਾ ਜੇ ਆ।
ਸੋ ਜੇ ਸਾਰਾ ਕੁਝ ਇਹ ਹੋ ਜਾਏ,
ਜੇ ਸਾਰੇ ਜੇ ਹੋ ਜਾਂਦੇ
ਉੱਧਰੋਂ ਸਾਰਾ ਤੀਜਾ ਜਿਹਾ ਹੋ ਜਾਏ ਕਿ ਉੱਧਰੋਂ ਐਲਬਰਟਾ ਵਾਲੇ ਵੱਖਰੇ ਹੋ ਜਾਣ ਅਤੇ ਕੈਨੇਡਾ ਤੋਂ, ਇੱਧਰੋਂ ਕੈਰੋਲਿਨ ਫਿਨਲੇ ਪ੍ਰੀਮੀਅਰ ਬਣ ਜਾਣ ਬ੍ਰਿਟਿਸ਼ ਕੋਲੰਬੀਆ ਦੇ, ਅਤੇ ਫਿਰ ਕੈਰੋਲਿਨ ਫਿਨਲੇ ਇੱਕ ਇੰਡੀਪੈਂਡੈਂਟ ਐਲਬਰਟਾ ਨਾਲ ਕਿਵੇਂ ਡੀਲ ਕਰਨਗੇ? ਸੋ ਇਹਦੇ ਬਾਰੇ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਵੀ ਮੈਂ ਜਿਹੜੇ ਇਕਨੋਮਿਕ ਰਿਲੇਸ਼ਨਸ ਨੇ ਉਹ ਇੱਕ ਇੰਡੀਪੈਂਡੈਂਟ ਕੈਨੇਡਾ ਦੇ ਐਲਬਰਟਾ ਦੇ ਨਾਲ ਵੀ ਬਣਾ ਕੇ ਰੱਖਾਂਗੀ ਕਿ ਵਪਾਰ ਅਸੀਂ ਚੱਲਦਾ ਰੱਖਾਂਗੇ। ਪਰ ਨਾਲ ਉਹਨਾਂ ਨੇ ਉੱਥੇ ਕਹਿ ਤਾ, ਕਹਿੰਦੇ ਵੀ ਇਹ ਬਹੁਤ ਜ਼ਿਆਦਾ ਹਾਈਪੋਥੈਟੀਕਲ ਸਵਾਲ ਆ, ਅਤੇ ਕਹਿੰਦੇ ਵੀ ਹੁੰਦਾ ਕੀ ਆ ਵੀ ਅਸੀਂ ਹਾਈਪੋਥੈਟੀਕਲ ਜਦੋਂ ਸਵਾਲ ਪੁੱਛਦੇ ਹਾਂ ਅਸੀਂ ਸੋਚਦੇ ਹਾਂ ਵੀ ਇੱਦਾਂ ਹੋਏਗਾ ਜਾਂ ਇੱਦਾਂ ਹੋਏਗਾ, ਕੁਝ ਹੋ ਹੀ ਜਾਂਦਾ
ਜੀ ਜੀ।
ਅਤੇ ਕਹਿੰਦੇ ਵੀ ਪਰ ਜੇ ਤੁਸੀਂ ਸਵਾਲ ਪੁੱਛਿਆ ਹੀ ਆ ਅਤੇ ਇਕਨੋਮਿਕ ਰਿਲੇਸ਼ਨਸ਼ਿਪ ਕਹਿੰਦੇ ਮੈਂ ਇੱਕ ਇੰਡੀਪੈਂਡੈਂਟ ਐਲਬਰਟਾ ਨਾਲ ਵੀ ਬਣਾ ਕੇ ਰੱਖਾਂਗੀ
ਜੀ। ਪਰ ਉਹਨਾਂ ਨੇ ਇਹ ਵੀ ਗੱਲ ਆਖੀ, ਕਹਿੰਦੇ ਮੈਂ ਇਸ ਗੱਲ ਨੂੰ ਸਮਝ ਸਕਦੀ ਹਾਂ ਐਲਬਰਟਾ ਵਾਲੇ ਫਰਸਟ੍ਰੇਟਿਡ ਨੇ ਕਿਉਂ ਆ, ਕਿਉਂਕਿ ਵੀ ਜਦੋਂ ਕਹਿੰਦੇ ਸੋਚੋ ਕਿ ਜਪਾਨ ਵਾਲੇ ਜਰਮਨੀ, ਅਸੀਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਜਪਾਨ ਵਾਲੇ ਜਰਮਨੀ ਵਾਲੇ ਕੈਨੇਡਾ ਆਉਂਦੇ ਨੇ ਕਿ ਜੀ ਸਾਨੂੰ ਤੁਸੀਂ LNG ਕੈਨੇਡਾ ਵੱਲੋਂ ਮੁਹੱਈਆ ਕਰਾ ਦਿੱਤੀ ਜਾਵੇ, ਉਦੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿ ਦਿੰਦੇ ਆ ਕੋਈ ਬਿਜ਼ਨਸ ਕੇਸ ਹੀ ਨਹੀਂ ਆ, ਵੀ ਗਾਹਕ ਤੁਹਾਡੇ ਮੂਹਰੇ ਖੜਾ, ਉਹ ਪੈਸੇ ਦੇਣ ਨੂੰ ਤਿਆਰ ਆ, ਤੁਹਾਡਾ ਪ੍ਰੋਡਕਟ ਖਰੀਦਣ ਨੂੰ ਤਿਆਰ ਆ, ਬਿਜ਼ਨਸ ਕੇਸ ਲਈ ਤੁਹਾਨੂੰ ਹੋਰ ਇਸ ਤੋਂ ਜ਼ਿਆਦਾ ਪੁਖਤੀ ਕਨਫਰਮੇਸ਼ਨ ਹੋਰ ਕੀ ਚਾਹੀਦੀ, ਪੁਖਤਾ ਕਨਫਰਮੇਸ਼ਨ ਵੀ ਇਹ ਬੜੀ ਰੈਡੀਕਲਿਸਟ ਜਿਹੀ ਗੱਲ ਹੈ। ਸੋ ਉਹਨਾਂ ਨੇ ਇਹ ਗੱਲ ਆਖੀ, ਫਿਰ ਨਾਲ ਹੀ ਬਸ ਜੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਵੀ ਜਿਹੜੇ ਪੱਛਮੀ ਸੂਬੇ ਨੇ ਕਿ ਪੱਛਮੀ ਸੂਬਿਆਂ ਨੂੰ ਹਮੇਸ਼ਾ ਹੀ ਆਟਵਾ ਵੱਲੋਂ ਇੰਜ ਵੇਖਿਆ ਜਾਂਦਾ ਵੀ ਜਿਵੇਂ ਇਹ ਸਿਰਫ ਇਕੁਅਲਾਈਜੇਸ਼ਨ ਪੇਮੈਂਟਸ ਵਾਸਤੇ ਵੀ ਉਹਨਾਂ ਤੋਂ ਪੈਸੇ ਲੈ ਲਓ ਅਤੇ ਉਹ ਪੈਸੇ ਈਸਟਰਨ ਸੂਬਿਆਂ ਨੂੰ ਫੰਡ ਕਰਨ ਲਈ ਵਰਤੇ ਜਾਂਦੇ ਆ, ਦੇ ਭਾਵੇਂ ਬੀ ਸੀ ਹੋਵੇ, ਐਲਬਰਟਾ ਹੋਵੇ, ਸਸਕੈਚੁਅਨ ਹੋਵੇ, ਵੀ ਸਾਡਾ ਤਾਂ ਇਹੀ ਹਮੇਸ਼ਾ ਇੱਕ ਇੱਕ ਪ੍ਰੋਬਲਮ ਰਹੀ। ਫਿਰ ਨਾਲ ਹੀ ਗੱਲ ਉਹਨੇ ਇਹ ਵੀ ਕੀਤੀ ਹੈ ਕਿ ਜਿਹੜੀ ਸਾਡੀ ਰੈਪ੍ਰਜੈਂਟੇਸ਼ਨ ਹੈ, ਕਿਉਂਕਿ ਸੀਟਾਂ ਘੱਟ ਨੇ ਵੈਸਟਰਨ ਪ੍ਰੋਵਿੰਸਿਸ ਦੀਆਂ, ਕਿ ਜਿਹੜੀ ਰੈਪ੍ਰਜੈਂਟੇਸ਼ਨ ਆ ਭਾਵੇਂ ਹਾਊਸ ਆਫ ਕਾਮਨਸ ਦੇ ਵਿੱਚ ਭਾਵੇਂ ਉਹ ਸੈਨੇਟ ਦੇ ਵਿੱਚ, ਉਹ ਰੈਪ੍ਰੈਜੈਂਟੇਸ਼ਨ ਸਾਡੀ ਜ਼ਿਆਦਾ ਹੋਣੀ ਚਾਹੀਦੀ ਹੈ।
ਪਰ ਉਹ ਕਹਿੰਦੇ ਵੀ ਨਾਲ ਜੇ ਅਸੀਂ ਸਾਰੇ ਜਿਹੜੇ ਵੈਸਟਰਨ ਸੂਬੇ ਨੇ, ਜੇ ਅਸੀਂ ਸਾਡੇ ਵਿੱਚ ਇਕਸਾਰਤਾ ਹੋਵੇ, ਅਸੀਂ ਇੱਕ ਕਿਸਮ ਦਾ ਕੋਈ ਵੈਸਟਰਨ ਅਲਾਇੰਸ ਬਣਾ ਲਈਏ ਤਾਂ ਫਿਰ ਵੀ ਸਾਡੀ ਬਿਹਤਰ ਪੁੱਛ ਹੋ ਸਕਦੀ ਹੈ ਓਟਵਾ ਦੇ ਵਿੱਚ।
ਜੀ ਜੀ ਜੀ।
ਸੋ ਇਸ ਤਰ੍ਹਾਂ ਜ਼ਿਕਰ ਕੀਤਾ, ਕਹਿੰਦੇ ਸਾਡੇ ਕੋਲ ਪੋਰਟ ਆ ਕਿ ਜੇ ਅਸੀਂ ਨੈਚੁਰਲ ਰਿਸੋਰਸਿਸ ਨੂੰ ਜ਼ਿਆਦਾ ਅਸੀਂ ਐਕਸਪੋਰਟ ਕਰਨ ਲਈ ਤਿਆਰ ਹੋਈਏ, ਜੇ ਪਾਈਪਲਾਈਨ ਦੇ ਰਾਹ ਦੇ ਵਿੱਚ ਅਸੀਂ ਅੜਿੱਕੇ ਨਾ ਡਾਈਏ, ਤਾਂ ਫਿਰ ਸਸਕੈਚਵਨ ਵਾਲੇ, ਅਲਬਰਟਾ ਵਾਲੇ, ਉਹ ਬ੍ਰਿਟਿਸ਼ ਕੋਲੰਬੀਆ ਨਾਲ ਨਾਰਾਜ਼ ਨਹੀਂ ਹੋਣਗੇ। ਸਾਡੇ ਵਿੱਚ ਇੱਕ ਕਹਿ ਲਓ ਇੱਕ ਜੁੱਟਤਾ ਹੋਏਗੀ ਕਿ ਜਦੋਂ ਅਸੀਂ ਰਲ ਕੇ ਕੋਈ ਬਾਰਗੇਨਿੰਗ ਕਰਾਂਗੇ ਤਾਂ ਫਿਰ ਵੈਸਟਰਨ ਕੈਨੇਡਾ ਨੂੰ ਵੀ ਬਣਦੇ ਹੱਕ ਮਿਲ ਸਕਣਗੇ।
ਨਾਰੋਂ ਨੇ ਕਿਹਾ ਵੀ ਸਾਨੂੰ ਬਲੋਕ ਕਿਊਬੈਕਵਾ ਤੋਂ ਸਿੱਖਣਾ ਚਾਹੀਦਾ, ਕਿਊਬੈਕ ਤੋਂ ਸਿੱਖਣਾ ਚਾਹੀਦਾ। ਉਹਨਾਂ ਨੇ ਜਿਵੇਂ ਫੈਡਰਲ ਸਰਕਾਰ ਤੋਂ ਇਮੀਗ੍ਰੇਸ਼ਨ ਦੇ ਵਿੱਚ ਜ਼ਿਆਦਾ ਇਖਤਿਆਰ ਲਿਆ, ਕਹਿੰਦੇ ਕਈ ਅਜਿਹੇ ਏਰੀਆਜ਼ ਨੇ ਜਿੱਥੇ ਸੂਬੇ ਆਪਣਾ ਜ਼ਿਆਦਾ ਹੱਕ ਉਹਨਾਂ ਨੂੰ ਲੈਣਾ ਚਾਹੀਦਾ ਫੈਡਰਲ ਸਰਕਾਰ ਤੋਂ। ਕਿਉਂਕਿ ਪਹਿਲਾਂ ਦੇਖੋ ਕੈਰਲਿਨ ਫਿਨਲੇ ਓਟਵਾ ਦੇ ਵਿੱਚ ਐਮ ਪੀ ਰਹੇ ਨੇ, ਮਿਨਿਸਟਰ ਵੀ ਰਹੇ ਨੇ, ਹੈ ਨਾ, ਹਾਰਪਰ ਦੀ ਸਰਕਾਰ ਦੇ ਵਿੱਚ। ਇਹਨਾਂ ਆਖਿਆ, ਕਹਿੰਦੇ ਜਦੋਂ ਮੈਂ ਓਟਵਾ ਦੇ ਵਿੱਚ ਸੇਵਾ ਨਿਭਾ ਰਹੀ ਸੀ, ਕਹਿੰਦੇ ਉਦੋਂ ਬਲੋਕ ਕਿਊਬੈਕ ਵਾਲੇ ਸਾਨੂੰ ਵੇਖ ਕੇ ਹੱਸਦੇ ਸੀ, ਸਾਨੂੰ ਕਹਿੰਦੇ ਸੀ ਵੀ ਤੁਹਾਨੂੰ ਕੋਈ ਨਹੀਂ ਰੋਕਿਆ, ਤੁਸੀਂ ਵੀ ਬਣਾ ਲਓ ਇੱਕ ਅਲਬਰਟਾ ਪਾਰਟੀ, ਇੱਕ ਬ੍ਰਿਟਿਸ਼ ਕੋਲੰਬੀਆ ਪਾਰਟੀ, ਜਿਹਦੇ ਵੱਲੋਂ ਜਿਵੇਂ ਖੇਤਰੀ ਪਾਰਟੀਆਂ ਨੇ, ਵੀ ਉਹ ਖੇਤਰੀ ਪਾਰਟੀ ਹੋਵੇ ਜਿਹੜੀ ਤੁਹਾਡੇ ਸੂਬੇ ਦੇ ਵਿੱਚੋਂ ਐਮ ਪੀ ਚੁਣ ਕੇ ਭੇਜੇ, ਤੁਸੀਂ ਫਿਰ ਬਿਹਤਰ ਤਰੀਕੇ ਨਾਲ ਐਡਵੋਕੇਸੀ ਕਰ ਸਕਦੇ ਹੋ। ਸੋ ਇੱਦਾਂ ਦੀ ਗੱਲਬਾਤ ਉਹਨਾਂ ਨੇ ਇਹਦੇ ਵਿੱਚ ਕੀਤੀ ਆ। ਪਰ ਬਸ ਜੀ, ਅਜੇ ਇਹ ਹੈ ਕਿ ਕੈਰਲਿਨ ਫਿਨਲੇ ਵਿਧਾਨ ਸਭਾ ਦੇ ਵਿੱਚ ਕਦੋਂ ਪਹੁੰਚ ਸਕਦੇ ਨੇ ਅਤੇ ਕਦੋਂ ਉਹਨਾਂ ਵਾਸਤੇ ਕੋਈ ਸੀਟ ਖਾਲੀ ਹੁੰਦੀ ਆ, ਕੋਈ ਉਹਨਾਂ ਦਾ ਮੈਂਬਰ ਲੰਬੇ ਹੁੰਦਾ ਜਾਂ ਕਿਸੇ ਹੋਰ ਤਰੀਕੇ ਸੀਟ ਅਵੇਲੇਬਲ ਹੁੰਦੀ ਆ, ਇਲੈਕਸ਼ਨ ਹੋਏਗਾ, ਕੀ ਬਣਦਾ ਦੇਖਣਾ ਹੋਏਗਾ। ਪਰ ਆਉਂਦੇ ਜਿਹੜੇ ਸਮਾਂ ਹੈ, ਇਹ ਕਲੀਅਰ ਹੈ ਕਿ ਬੀ ਸੀ ਦੀ ਸਿਆਸਤ ਦੇ ਵਿੱਚ ਹੁਣ ਕੈਰਲਿਨ ਫਿਨਲੇ ਦੀ ਬਤੌਰ ਲੀਡਰ ਆਫ ਆਪੋਜੀਸ਼ਨ ਐਂਟਰੀ ਦੇ ਨਾਲ ਇਹ ਇੱਕ ਕਾਫੀ ਗਰਮਾ ਜਾਣਾ ਮਾਹੌਲ।
ਬਿਲਕੁਲ, ਤੇ ਲੀਡਰ ਆਫ ਆਪੋਜੀਸ਼ਨ ਵੀ ਤਾਂ ਬਣਨਗੇ ਜੇ ਪਹਿਲਾਂ ਐਮਐਲਏ ਬਣਨ,
ਪਹਿਲਾਂ ਐਮਐਲਏ ਬਣਨਗੇ।
ਸੋ ਅਜੇ ਉਹ ਬੀਸੀ ਕੰਸਰਵੇਟਿਵ
ਪਾਰਟੀ ਦੇ ਲੀਡਰ ਨੇ, ਕਰੈਕਟ।
ਤੇ ਆਉਂਦੇ ਸ਼ੁੱਕਰਵਾਰ ਉਹ ਕਹਿੰਦੇ ਉਹ ਕੈਲਗਰੀ ਜਾ ਰਹੇ ਨੇ ਤੇ ਡੈਨੀਅਲ ਸਮਿਥ ਦੇ ਨਾਲ ਕਹਿੰਦੇ ਡਿਨਰ ਕਰਨਾ, ਡਿਨਰ ਮੀਟਿੰਗ ਆ
ਕੱਲ ਨੂੰ।
ਸੋ ਹਾਂ, ਸ਼ੁੱਕਰਵਾਰ ਕੱਲ ਹੀ,
ਕੱਲ ਹੀ ਆ,
ਥਰਸਡੇ ਆ ਗਿਆ ਵੀ,
ਆ ਗਿਆ ਆ ਗਿਆ।
ਅੱਛਾ, ਵੀਕਐਂਡ ਇਜ਼ ਨੀਅਰ।
ਬਸ ਜੀ, ਖਬਰਾਂ ਤੇ ਹੋਰ ਵੀ ਕਈ ਸੀ, ਸਮਾਂ ਨਾ ਹੁਣ ਹੋਰ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ ਵੈਰੀ ਮਚ ਵਿਜੇ ਜੀ।
ਯੂ ਹੈਵ ਅ ਗੁੱਡ ਡੇ, ਸ਼ਾਮੀ ਤੁਹਾਨੂੰ ਸੁਣਦੇ ਆ, ਸਵੇਰੇ ਫੇਰ ਗੱਲ ਹੁੰਦੀ ਹੈ।
ਸ਼ਾਮੀ 7 ਵਜੇ ਤੋਂ 9 ਵਜੇ ਤੱਕ ਸ਼ਾਮ ਵਾਲਾ ਸ਼ੋਅ ਸਾਡੇ ਲਿਸਨਰ ਜ਼ਰੂਰ ਸੁਣਨ। ਥੈਂਕ ਯੂ ਵੈਰੀ ਮਚ ਵਿਜੇ ਜੀ,
ਬਹੁਤ ਧੰਨਵਾਦ।
ਹੈਵ ਅ ਵੈਰੀ ਨਾਈਸ ਰੈਸਟ ਆਫ ਦਾ ਸ਼ੋਅ।
ਥੈਂਕ ਯੂ।